ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਰਹਾਓ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਕਰ ਫੱਕਰ ਦਾਇਮ ਲਾਏ ਚਸਮੇ ਜਹ ਤਹਾਂ ਮੌਜੂਦ ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਨਹੀਂ ਜਾਨ ਜਾਈ ਕਸੂਰੂਪ ਰੇਖਨ ਕਹਾਂ ਬਾਸ ਤਾਂ ਕੋ ਫਿਰੈ ਕੌਣ ਭੇਖਨ ਕਹਾ ਨਾਮ ਤਾਂ ਕੋ कहां कह कहावे कहा मैं बखानो कहे मोह न आवे मुकुचरे शास्त्र खट पिंग गिरन चढ़ जाए अंधलख है बधरो सुने जब काल कृपा कराए अंधलख है बधरो सुने जब काल कृपा कराए परम सम्मान आवर साहिब कमाल बारगाहे इनायत के मालक कलयुगी जीवों के उद्धार करता साहिब सहाबा जोत रूप हराप महिमा दे मालक तन तन गुरु पिता श्री गुरुदेव गुरु ग्रंथ साहिब जी दे महान बरकतमई कदमां च विराजमान गुरु प्यारी साध संगत गुरुदेव जी दी महान इनायत दा सदका साडे सारयां दे सिर ते मरहमतमई रखे हथ दा सदका जीवन दा अज दा दिन भी प्राप्त होया और इस नवे दिन दी जो नवे जन्म समान है सतगुरु जी ने नजरे इनायत करदियां मरहमत करदियां शुरुआत करन दा बल भी इस ब्रह्मंड दे सब तो पवित्र स्थान रूहानियत दे मरकज रब्बी रस दे बरकतां दे महान सरवर श्री दरबार साहिब अमृतसर विखे प्रदान कीता है गुरु दरों निवाजे हुए कीर्तनियां तो सर्वत्र आशा पूर्ण करनहार श्री आशा की वार दे गायन आपने प्रेम सहित सरवण कीते ने गुरु प्रसाद रूपी जो बोल सानू हुक्मनामे दे रूप च प्राप्त होए ने इन्हां मुबारक बोलां दी विचार राही मन गुरु चरणां नाल जुड़ सके एकाग्रता अदब ते आनंद दी दात झोली च पै सके इस लई जितने माता प्राता पागशाली हाजरी भर रहे हो श्री गुरु रामदास पातशाह जी दे मुबारक चरण कमलां दा ध्यान करदिआं साहिब जी दे चरण कमलां ते शीश रखिआ होइआ महसूस करदिआं गुरु शब्द रूपी कदमां नूं गलवकड़ी करदिआं चरण चुमदिआं होइआ गुरु की मुबारक फतेह राही सांझ बनाइए वाहिगुरु जी का खालसा वाहिगुरु जी की फतेह अज दे ए महाबोल ऐसे महान ब्रह्म ज्ञानी आत्मा जिन्हां नूं भारत दी सरजमीन ते अखौती नीवी जात नाल संबंधत आख्या जांदा सी इस देश विच बहुत दफा ऐसे लोग होए ने उंज ते सारी दुनिया ते ही मौजूद ने जो भगतां दा विरोध करदे होए दिखाई पैंदे ने कारण की है दरअसल ये विरोध भगतां दा नहीं आंदा असल विच ओह परमात्मा दे ही विरोधी आंदे ने परमात्मा दा विरोध करदे ने जैसे किसी राजे का कोई दूजा राजा विरोध करता होवे ते उसका जिक्र करन वाला भी उसनू अपना विरोधी लगता है, बई ये उसका जिक्र करता है। इस तरह जिन्हां लोगों ने भावें वेदां कतेबां का पाठ पठन ते किया पर विरोध करन वास्ते जिवें एक छोटी जी कीड़ी शीश महल दे विच भी छोटा जिहा सुराख पालदी रहिंदी है ना, उसनू महल देखण दी तौफीक ही कोई नहीं। महल देख सकण दी, महल दा आनंद माण सकण दी उस कोल तौफीक नहीं आउंदी ते ओह विचारी सुराख पालदी रहिंदी है। जितना उसका आकार है, जितना उसका जीवन है, इस तरह भगतां दे भी लोग निंदा करदे होए दिखाई पैंदे ने, नाम जपण वालियां दी निंदा करदे दिखाई पैंदे ने, महापुरखां दी संत जनां दी गुरसिखां दी निंदा करदे दिखाई पैंदे ने। कारण यह है, असल विच ऐसे मनुखां दा मत्था परमात्मा नाल ही लग्या हुंदा, परमात्मा दे ही विरोधी आउंदे ने। जिहड़े करता पुरख दे विरोधी नहीं आउंदे उन्हां दे हिरदे चों इह बोल निकलदे ने, तैं साहिब की बात जे आखै कहो नानक क्या दीजै। प्रभु तेरा दीदार ते मेरे जीवन दी सब तों वड्डी प्रसन्नता है ही है, पर जे मैनू कोई तेरी गल भी सुना देवे, तेरा जिक्र भी सुना देवे, ते मैं वारने बलिहारने होंदियां अपना सिर भी ला के रख देवां उस दे बैठण लई जो तेरा जिक्र सुनावे। नहीं सन्मान किया भगत नामदेव जैसी आत्मा का, मंदिर विचों बाहर कढ दिता। हसत खेलत तेरे देहुर आया, भगत करत नामा पकर उठाया। पर श्री गुरु नानक देव महाराज जी ने, गुरु अर्जन देव साहब जी ने इन्हां भगतां नूं गल नाल लाया है, इन्हां भगतां दे सीस ते आप साहब ने चौर चलाया है। बड़े प्यारे लगे ने, से भगत गुरु मन पाए, बड़े प्यारे लगे। सो भगत बड़े प्यारे लगे, कारण की है कि सतगुरु नूं परमात्मा ही बड़ा प्यारा लगता है, इसलिए उहदा जिक्र करन वाला भी चंगा लगता। इस महान शब्द विच जो तिलंग राग विच मौजूद है, श्री गुरु ग्रंथ साहिब जी दे पावन 727 नंबर अंग ते बोल सुभाए मान ने, इस महान रतन ने, मानवता दे इतिहास विच ए रतन ने। जिवें पत्थरां विच कुछ गोमेद हो जांदे ने ना, अकीक हो जांदे ने, पुखराज हो जाते ने, कुछ कार्बन हीरा बन जाता है, कुछ वनस्पति चंदन वर्गी हो जाती है, कुछ पशु गऊ वर्गे हो जाते ने। इस तरह मनुखां विच मानव रतन ने जेड़े भगत ने, जिन्हां ने अपने हिरदे च प्रभु दे प्रेम दियां तरंगां दा अनुभव किया है और उस विच लीन हो गए। ते मैं अर्ज करा, अनुभव ही नहीं किया, जगत नू पुकार के क्या भी है कि हर जैसा तैसा उही रहो हरख गुण गाए। परमात्मा दी कोई व्याख्या ते नहीं कर सकता, उसनू पूरा बयान ही नहीं सकता, एक गुण भी बयान करना औखा है। पर जे तू प्रसन्नता विच रहना चाहता है, हरख खुशी विच रहना चाहता है, ते फिर उसदे गुण गाया कर, रहो हरख गुण गाए। उदे गुण गा के तेनू हरख मिल सकदा है, खुशी मिल सकती है, प्रसन्नता मिल सकती है, ਖੇੜਾ ਆਤਮ ਅਨੁਭੂਤੀ ਤੈਨੂੰ ਹੋ ਸਕਦੀ ਹੈ ਉਹਦੇ ਗੁਣ ਗਾਉਣ ਨਾਲ। ਬਲਕਿ ਇੱਕ ਐਸਾ ਸਾਧਨ ਹੈ ਗੁਣ ਗਾਉਣਾ, ਇਹ ਪਰਮਾਤਮਾ ਵਿੱਚ ਲੀਨਤਾ ਹੀ ਪ੍ਰਾਪਤ ਕਰਾ ਦਿੰਦਾ। ਬੜੇ ਮਹਾਂਬੋਲ ਨੇ ਸਤਿਗੁਰੂ ਪਾਤਸ਼ਾਹ ਜੀ ਦੇ, ਗੁਣ ਕਹਿ ਗੁਣੀ ਸਮਾਵਣਿਆ, ਉਸ ਗੁਣੀ ਗਹੀਰ ਦੇ ਵਿੱਚ ਸਮਾ ਜਾਏਗਾ, ਉਹਦਾ ਰੂਪ ਹੋ ਜਾਏਗਾ ਜੇ ਕਿਧਰੇ ਉਸਦੇ ਗੁਣ ਗਾਉਣੇ ਆ ਜਾਵਣ। ਉਹਦੇ ਗੁਣ ਗਾਉਣ ਲੱਗ ਪਏ ਅੰਮ੍ਰਿਤ ਵੇਲੇ ਜਾਗ ਕੇ, ਰਾਮ ਰਾਮ ਓਮ ਹਰੀ ਅੱਲਾਹੋ ਆਖੇ। ਸਾਨੂੰ ਸਤਿਗੁਰੂ ਦੇਵ ਜੀ ਨੇ ਨਜ਼ਰੇ ਇਨਾਇਤ ਕਰਦਿਆਂ ਇਹ ਮਹਾਂਮੰਤਰ ਗੁਰਮੰਤਰ ਦੇ ਕੇ ਨਿਵਾਜਿਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਰਸਨਾ ਨਾਲ ਕਰਨਾ ਅਤੇ ਧਿਆਨ ਨਾਲ ਸਰਵਣ ਕਰਨਾ, ਜ਼ਬਾਨ ਬਿਆਨ ਕਰੇ, ਧਿਆਨ ਸਰਵਣ ਕਰੇ, ਪੂਰਾ ਧਿਆਨ ਉਸ ਵਿੱਚ ਜੁੜ ਜਾਏ। ਇਸ ਤਰ੍ਹਾਂ ਕਰਦਿਆਂ ਕਰਦਿਆਂ ਮਨੁੱਖ ਨੂੰ ਆਪਣੇ ਅਵਗੁਣ ਦਿਖਾਈ ਪੈਣ ਲੱਗ ਪੈਂਦੇ। ਸਭ ਤੋਂ ਪਹਿਲੇ ਪਤਾ ਕੀ ਦਿਖਾਈ ਪਵੇਗਾ? ਅਵਗੁਣ ਦਿਖਾਈ ਪੈਣਗੇ। ਜਿਨ੍ਹਾਂ ਨੇ ਜਪ ਆਰੰਭ ਕੀਤਾ ਹੈ ਉਹਨਾਂ ਨੂੰ ਪਤਾ ਚੱਲਿਆ ਹੋਵੇਗਾ, ਆਪਣੇ ਅਵਗੁਣ ਦਿਖਾਈ ਪੈਂਦੇ। ਭਗਤ ਰਵਿਦਾਸ ਜੀ ਮਹਾਰਾਜ ਆਪਣੀ ਪ੍ਰਾਰੰਭਕ ਅਵਸਥਾ ਨੂੰ ਬਿਆਨ ਕਰਦੇ ਨੇ, ਕਹਿੰਦੇ ਨੇ ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ। ਬੜੇ ਮਹਾਂਬੋਲ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੋਲ ਨੇ। ਹੇ ਗੁਰੂ ਪਿਤਾ, ਹੇ ਨਿਰੰਕਾਰ ਸਰੂਪ ਸਤਿਗੁਰੂ ਜੀ, ਤੋਸੋ ਨਾ ਨਾਥ ਅਨਾਥ ਨਾ ਮੋਸਰ, ਤੋਸੋ ਨਾ ਦਾਨੀ ਨਾ ਮੋਸੋ ਭਿਖਾਰੀ। ਆਪਣੇ ਅਵਗੁਣ ਦਿਖਾਈ ਪੈਣ ਲੱਗ ਪੈਂਦੇ ਨੇ। ਬਸ ਜਿਸ ਨੂੰ ਅਵਗੁਣ ਦਿਖਾਈ ਪੈਣ ਲੱਗ ਪੈਣ, ਸਮਝੋ ਉਹਦੀ ਆਪਣੀ ਖੋਜ ਸ਼ੁਰੂ ਹੋ ਗਈ ਹੈ, ਆਪਣਾ ਆਪਾ ਉਸਨੂੰ ਖੋਜਣ ਦਾ ਵੱਲ ਪ੍ਰਾਪਤ ਹੋ ਗਿਆ। ਵੈਸੇ ਤਾਂ ਮਨੁੱਖ ਖੋਜਕਾਰ ਰੁਚੀਆਂ ਲੈ ਕੇ ਪੈਦਾ ਹੋਇਆ ਹੈ। ਪੰਥ ਰਤਨ ਗੁਰਮਤ ਵਿੱਦਿਆ ਮਾਰੂਤੰਡ, ਇਸ ਯੁੱਗ ਦੇ ਭਾਈ ਗੁਰਦਾਸ ਮਸਕੀਨ ਜੀਆਂ ਦੇ ਨਾਲ ਚੱਲਦਿਆਂ ਦਾਸ ਨੂੰ ਬੜੀ ਦਫ਼ਾ ਉਹਨਾਂ ਦੀ ਰਸਨਾ ਤੋਂ ਸਰਵਣ ਕਰਨਾ ਮਿਲਿਆ, ਬਈ ਆਪਣੀ ਖੋਜ ਕਰਨੀ, ਆਪਣੇ ਆਪ ਨੂੰ ਦੇਖਣਾ ਹੈ। ਸਾਡਾ ਸੁਭਾਅ ਹੈ ਅਸੀਂ ਆਪਣੇ ਨੇਤਰ ਖੋਲ੍ਹ ਕੇ ਜਗਤ ਦੇ ਐਪ ਦੇਖਦੇ ਹਾਂ, ਬਈ ਫਲਾਣੇ 'ਚ ਇਹ ਐਪ ਹੈ, ਫਲਾਣੇ ਵਿੱਚ ਇਹ ਗੁਨਾਹ ਹੈ। ਕਈ ਦਫ਼ਾ ਜਿਨ੍ਹਾਂ ਨਾਲ ਸਾਡਾ ਦੂਰ ਦਾ ਨਾਤਾ ਵੀ ਨਹੀਂ ਆਉਂਦਾ, ਰਾਬਤਾ ਵੀ ਨਹੀਂ ਆਉਂਦਾ, ਸਾਰੀ ਜ਼ਿੰਦਗੀ ਮਿਲਣਾ ਵੀ ਨਹੀਂ ਆਉਂਦਾ, ਅਸੀਂ ਉਸ ਕਾਬਲ ਹੀ ਨਹੀਂ ਹੁੰਦੇ ਕਿ ਉਹਨੂੰ ਮਿਲ ਸਕੀਏ। ਵੱਡੀਆਂ ਵੱਡੀਆਂ ਹਸਤੀਆਂ ਦੀ ਅਸੀਂ ਨਿੰਦਾ ਕਰਦੇ ਹੋਏ ਦੇਖੇ ਜਾ ਸਕਦੇ ਹਾਂ, ਨਾਮ ਜਪਣ ਵਾਲਿਆਂ ਨੂੰ ਪਖੰਡੀ ਕਹਿੰਦੇ ਹੋਏ ਦੇਖੇ ਜਾ ਸਕਦੇ ਹਾਂ, ਸੇਵਾ ਕਰਨ ਵਾਲਿਆਂ ਨੂੰ ਲੁਟੇਰੇ ਕਹਿੰਦੇ ਹੋਏ ਦੇਖੇ ਜਾ ਸਕਦੇ ਹਾਂ। ਕਾਰਨ ਪਤਾ ਕੀ ਹੈ? ਦੂਜਿਆਂ ਬਾਰੇ ਜਾਣਦਾ ਪਿਆ। ਇਤਨਾ ਵੱਡਾ ਮੂਰਖ ਸੰਸਾਰ 'ਤੇ ਹੋਰ ਕਿਹੜਾ ਲੱਭੇਗਾ ਜਿਹੜਾ ਆਪਣਾ ਹਿਰਦਾ, ਆਪਣੀ ਸਮਝ ਅਤੇ ਆਪਣਾ ਸਮਾਂ ਦੂਜਿਆਂ ਦੀ ਖੋਜ ਕਰਨ ਵਿੱਚ ਗੁਜ਼ਾਰਦਾ ਪਿਆ। ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਇਹ ਨੁਕਤਾ ਸਮਝਣ ਦਾ ਯਤਨ ਕਰਨਾ। ਸਤਿਗੁਰੂ ਮੈਨੂੰ ਵੀ ਤੌਫੀਕ ਦੇਵਣ, ਸਮਝ ਵਿੱਚ ਆ ਜਾਏ ਕਿ ਅਸੀਂ ਆਪਣੇ ਬਾਰੇ ਜਾਣਨ ਦਾ ਯਤਨ ਕਰੀਏ, ਆਪਣੀ ਖੋਜ ਬਾਰੇ ਸਾਡਾ ਹਿਰਦਾ ਚੱਲ ਸਕੇ। ਇਹ ਕਿਉਂ ਕਹਿੰਦੇ ਹਾਂ ਫਲਾਣਾ ਕੀ ਹੈਗਾ, ਪੁਰਖਾ ਇਹ ਕਿਹਾ ਕਰ, ਮੈਂ ਕੀ ਹੈਗਾ? ਆਪਣੇ ਆਪ ਨੂੰ ਸਾਹਮਣੇ ਰੱਖ, ਖੇਡ ਬਣ ਜਾਏਗੀ। ਬੜੇ ਮਹਾਂਬੋਲ ਨੇ ਭਗਤ ਸਿਰਮੌਰ ਭਗਤ ਕਬੀਰ ਜੀਆਂ ਦੇ, ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ। ਦੂਜਿਆਂ ਬਾਰੇ ਜਾਣਕਾਰੀਆਂ ਲੱਭਦਾ ਰਹੇਗਾ, ਉਹਨਾਂ ਦੇ ਕਮਜ਼ੋਰ ਨੁਕਤੇ ਲੱਭਦਾ ਰਹੇਗਾ, ਤੇਰੀਆਂ ਪਰੇਸ਼ਾਨੀਆਂ ਵੱਧਦੀਆਂ ਜਾਣਗੀਆਂ। ਇੱਕ ਗੁਜ਼ਾਰਿਸ਼ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਜੋ ਕੁਝ ਅਸੀਂ ਦੇਖਦੇ ਹਾਂ ਉਹ ਕੁਝ ਅਸੀਂ ਹੋ ਜਾਂਦੇ ਹਾਂ। ਬੜਾ ਗਹਿਰਾ ਨੁਕਤਾ ਹੈ ਅਧਿਆਤਮਿਕ ਜਗਤ ਦਾ, ਜੋ ਦੇਖਦੇ ਹਾਂ ਉਹ ਹੋ ਜਾਂਦੇ ਹਾਂ। ਮੈਂ ਕੈਨੇਡਾ ਵਿੱਚ ਡਰਾਈਵਿੰਗ ਲਾਇਸੈਂਸ ਲੈਣ ਵਾਸਤੇ ਨਾ ਅਪਲਾਈ ਕਰਨਾ ਸੀ, ਉਹਦੇ ਵਿੱਚ ਇੱਕ ਸਵਾਲ ਸੀ ਇਸ ਤਰ੍ਹਾਂ ਦਾ, ਵੱਖ ਵੱਖ ਸਵਾਲ ਆਉਂਦੇ ਨੇ ਸਭ ਨੂੰ, ਉਹਦੇ ਸਵਾਲ ਸੀ ਕਿ ਤੁਹਾਡੀ ਗੱਡੀ ਉੱਥੇ ਜਾਏਗੀ ਜਿੱਥੇ ਤੁਹਾਡੀ ਨਜ਼ਰ ਜਾਏਗੀ, ਪਹਿਲੇ ਨਜ਼ਰ ਜਾਏਗੀ, ਫਿਰ ਤੁਹਾਡੇ ਹੱਥਾਂ ਦਾ ਐਕਸ਼ਨ ਹੋਵੇਗਾ, ਫਿਰ ਤੁਹਾਡਾ ਵਹੀਕਲ ਉੱਥੇ ਜਾਏਗਾ ਜਿੱਥੇ ਤੁਹਾਡੀ ਨਜ਼ਰ ਹੋਵੇਗੀ, ਤੁਸੀਂ ਉੱਥੇ ਪਹੁੰਚ ਜਾਓਗੇ। ਹਕੀਕਤ ਇਹ ਹੈ ਸਾਧ ਸੰਗਤ, ਮੈਂ ਇਸ ਨੂੰ ਧਾਰਮਿਕ ਜਗਤ ਵਿੱਚ ਵੀ ਵਰਤ ਕੇ ਦੇਖਿਆ, ਸਮਝਣ ਦਾ ਯਤਨ ਕੀਤਾ ਹੈ। ਜਿਸ ਤਰ੍ਹਾਂ ਦਾ ਅਗਲੇ ਨੂੰ ਦੇਖੋਗੇ ਉਸ ਤਰ੍ਹਾਂ ਦਾ ਹੋ ਜਾਓਗੇ, ਬਿਲਕੁਲ ਉਸ ਤਰ੍ਹਾਂ ਦਾ ਹੋ ਜਾਓਗੇ। ਜਹਾਂਗੀਰ ਨੂੰ ਦੇਖ ਲਵੋ, ਉਸਨੇ ਲੋਕਾਂ ਦੇ ਕਹੇ ਕਹਾਏ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪਣਾ ਦੁਸ਼ਮਣ ਸਮਝ ਲਿਆ, ਦੁਸ਼ਮਣ ਦੇਖਣ ਲੱਗ ਪਿਆ। ਤੋ ਕੀ ਹੋਇਆ, ਗੁਰੂ ਅਰਜਨ ਦੇਵ ਮਹਾਰਾਜ ਦਾ ਖੁਦ ਦੁਸ਼ਮਣ ਬਣ ਗਿਆ। ਪ੍ਰਿਥੀ ਚੰਦ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਵਿੱਚ ਵੀ ਪਿਤਾ ਨਹੀਂ ਦੇਖਦੇ, ਪਰਮਾਤਮਾ ਨਹੀਂ ਦੇਖਦੇ। ਕੀ ਹੋਇਆ, ਗੁਰੂ ਰਾਮਦਾਸ ਦੇ ਸਪੁੱਤਰ ਹੋਣ ਦੇ ਬਾਵਜੂਦ ਉਹ ਨਿੰਦਕ ਦੀ ਪਦਵੀ ਹੈ, ਮੀਣੇ ਦੀ ਪਦਵੀ ਹੈ। ਮੀਣਾ ਹੋਇਆ ਪ੍ਰਿਥੀਆ ਕਰ ਕਰ ਤੋੜਕ ਬਰਲ ਚਲਾਇਆ। ਜਿਸ ਤਰ੍ਹਾਂ ਦੇਖਾਂਗੇ ਉਸ ਤਰ੍ਹਾਂ ਅਸੀਂ ਹੋ ਜਾਵਾਂਗੇ। ਜਦੋਂ ਅਸੀਂ ਕਿਸੇ ਦੇ ਅਵਗੁਣ ਦੇਖਦੇ ਹਾਂ ਨਾ, ਇਹ ਸਾਡਾ ਸੁਭਾਅ ਹੈ। ਅਖਬਾਰਾਂ ਰੋਜ਼ ਭਰੀਆਂ ਆਉਂਦੀਆਂ, ਇਹ ਸੋਸ਼ਲ ਮੀਡੀਆ, ਇਹਦਾ ਤਾਂ ਕੰਮ ਹੀ ਇਹ ਬਣ ਗਿਆ ਬਈ ਦੂਜਿਆਂ ਦੀ ਨਿੰਦਾ ਕਰਨਾ। ਲਗਾਮ ਲਗਾਉਣ ਵਾਲਾ ਕੋਈ ਹੈ ਨਹੀਂ, ਰਾਸਾਂ ਖਿੱਚਣ ਵਾਲਾ ਕੋਈ ਹੈ ਨਹੀਂ, ਬਸ ਦਿਨ ਰਾਤ ਨਿੰਦਾ, ਦਿਨ ਰਾਤ ਨਿੰਦਾ। ਹਰ ਇੱਕ ਮਨੁੱਖ ਨੂੰ ਨਿੰਦਕ ਬਣਾ ਕੇ ਰੱਖ ਦਿੱਤਾ ਹੈ। ਕਬੀਰ ਕਹਿੰਦੇ ਨੇ ਕਿਉਂ ਨਿੰਦਾ ਕਰਦਾ, ਸਾਹਿਬ ਜੀਆਂ ਦੇ ਦੇਵੀ ਬੋਲ ਨੇ, ਨਿੰਦਾ ਭਲੀ ਕਿਸੇ ਕੀ ਨਾਹੀਂ, ਅਤੇ ਕਰਨ ਵਾਲਾ ਮਨਮੁੱਖ ਹੋ ਜਾਂਦਾ। ਜਦੋਂ ਅਸੀਂ ਨਿੰਦਾ ਕਰਦੇ ਹਾਂ ਉਸ ਵੇਲੇ ਅਸੀਂ ਮਨਮੁੱਖ ਹੁੰਦੇ ਹਾਂ। ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁੱਖ ਮੁਗਦ ਕਰਨ ਮੂੰਹ ਕਾਲੇ ਤਿੰਨਾਂ ਨਿੰਦਕਾਂ, ਨਰਕੇ ਘੋਰ ਪਵਨ। ਦੂਜਿਆਂ ਦੇ ਅਵਗੁਣ ਦੇਖਦਾ ਹੈ, ਇਸ ਨੂੰ ਦੋਖ ਦ੍ਰਿਸ਼ਟੀ ਵੀ ਕਹਿੰਦੇ ਨੇ। ਅਗਲਾ ਕਿੰਨਾ ਹੀ ਮਹਾਨ ਹੋਵੇ ਉਹਦੇ ਅਵਗੁਣ ਹੀ ਦੇਖਣੇ ਨੇ, ਬਈ ਇਹਦੇ 'ਚ ਇਹ ਅਵਗੁਣ ਹੈ, ਇਸ ਵਿੱਚ ਇਹ ਅਵਗੁਣ ਹੈ। ਵੱਡੀਆਂ ਵੱਡੀਆਂ ਧਾਰਮਿਕ ਹਸਤੀਆਂ 'ਤੇ ਵੀ ਮਨੁੱਖ ਅਵਗੁਣ ਦੇਖਦਾ ਰਹਿ ਜਾਂਦਾ। ਪਤਾ ਕੀ ਹੈ, ਇਸ ਤਰ੍ਹਾਂ ਹੈ ਜਿਵੇਂ ਮਨੁੱਖ ਦੇ ਕੋਲ ਬੜੀ ਕੀਮਤੀ ਕਾਰ ਹੋਵੇ ਪਰ ਕਾਰ ਦੇ ਵਿੱਚ ਨਾ ਬੈਠੇ, ਉਹਦੇ ਸਾਇਲੈਂਸਰ ਨੂੰ ਪਕੜ ਕੇ ਬੈਠੇ, ਬਈ ਇਹੀ ਕਾਰ ਹੈ, ਦੇਖੋ ਇਹਦੇ 'ਚੋਂ ਧੂੰਆਂ ਨਿਕਲਦਾ, ਇਹਦੇ 'ਚੋਂ ਕਾਲਖ ਨਿਕਲਦੀ ਹੈ। ਕਿਹੜੀ ਕਾਰ ਹੈ ਜਿਹਦੇ 'ਚੋਂ ਧੂੰਆਂ ਨਹੀਂ ਨਿਕਲਦਾ? ਕਿਹੜਾ ਮਨੁੱਖ ਹੈ ਸੰਸਾਰ ਦਾ ਜਿਸ ਵਿੱਚ ਅਵਗੁਣ ਨਾ ਹੋਣ ਅਤੇ ਧੂੰਆਂ ਇਕੱਠਾ ਕਰਨ ਵਾਲੇ ਨੂੰ ਸਿਆਣਾ ਆਖੋ ਕਿ ਇਹਦਾ ਸਫ਼ਰ ਵੀ ਨਹੀਂ ਹੋਵੇ, ਇਹਦੇ ਹੱਥ ਵੀ ਜਲ ਜਾਣਗੇ, ਇਹਦੇ ਕੱਪੜੇ ਵੀ ਕਾਲੇ ਹੋ ਜਾਣਗੇ, ਇਹਦਾ ਸਰੀਰ ਵੀ ਬਿਮਾਰ ਹੋ ਜਾਏਗਾ। ਬਿਲਕੁਲ ਇਸ ਤਰ੍ਹਾਂ ਦੂਜਿਆਂ ਦੇ ਦੋਸ਼ ਦੇਖਣ ਵਾਲਾ ਖੁਦ ਮਹਾਨ ਵੱਡਾ ਗੁਨਾਹਗਾਰ ਹੋ ਜਾਂਦਾ, ਸਭ ਤੋਂ ਵੱਡਾ ਅਵਗੁਣਿਆਰਾ ਹੋ ਜਾਂਦਾ। ਦੂਜਿਆਂ ਦੇ ਅਵਗੁਣ ਦੇਖਣ ਵਾਲਾ, ਕਿਧਰੇ ਆਪਣੇ ਅਵਗੁਣ ਦਿਖ ਜਾਵਣ ਨਾ, ਦਿਲ ਦੀ ਆਪਣੇ ਦੀ ਖੋਜ ਕਰਾਂਗੇ, ਸਵਯਮ ਦੀ ਖੋਜ ਕਰਾਂਗੇ, ਸਭ ਤੋਂ ਪਹਿਲੇ ਅਵਗੁਣ ਦਿਖਾਈ ਪੈਣਗੇ। ਪਤਾ ਚੱਲੇਗਾ ਫਲਾਣਾ ਬੰਦਾ ਤਾਂ ਨਿਤਨੇਮੀ ਹੈ, ਮੈਂ ਨਿਤਨੇਮੀ ਕੋਈ ਨਹੀਂ, ਫਲਾਣਾ ਬੰਦਾ ਜਪ ਕਰਨ ਵਾਲਾ ਹੈ, ਹੇ ਪ੍ਰਭੂ ਮੇਰੇ ਝੋਲੀ 'ਚ ਦਾਤ ਕਦੋਂ ਪਵੇ, ਮੈਂ ਤੇਰੇ ਸਿਮਰਨ ਨਾਲੋਂ ਟੁੱਟਿਆ ਹੋਇਆ। ਸਤਸੰਗ ਨਾਲੋਂ ਟੁੱਟਿਆ ਹੋਇਆ ਸਾਡੇ ਦੇਸ਼ ਦੇ ਆਖਰੀ ਮੁਗਲ ਸਮਰਾਟ ਬਹਾਦਰ ਸ਼ਾਹ ਜ਼ਫਰ ਦੇ ਦੋ ਬੋਲ ਇਸ ਪਰਤਾਏ ਬੜੇ ਖੂਬਸੂਰਤ ਮੇਰੇ ਖਿਆਲ ਹੋ ਆਏ ਨੇ ਅਤੇ ਮੈਂ ਆਪ ਜੀ ਦੇ ਨਜ਼ਰ ਕਰਦਾ ਹਾਂ। ਉਹ ਕਹਿੰਦੇ ਜਬ ਨਾ ਥੀ ਆਪਣੇ ਗੁਨਾਹੋਂ ਕੀ ਖਬਰ ਦੇਖਦੇ ਥੇ ਦੁਨੀਆ ਕੇ ਇਹ ਬੋ ਹੁਨਰ ਬਈ ਫਲਾਣੇ 'ਚ ਇਹ ਗੁਣ ਇਹ ਅਵਗੁਣ ਇਹ ਚੰਗਾ ਇਹ ਮਾੜਾ ਜਬ ਨਾ ਥੀ ਆਪਣੇ ਗੁਨਾਹੋਂ ਕੀ ਖਬਰ ਦੇਖਦੇ ਥੇ ਦੁਨੀਆ ਕੇ ਇਹ ਬੋ ਹੁਨਰ ਜੋ ਆਪਣੇ ਗੁਨਾਹੋਂ ਪੇ ਪੜੀ ਨਿਗਾਹ ਤੋ ਜਹਾਂ ਮੇਂ ਕੋਈ ਬੁਰਾ ਨਾ ਰਹਾ। ਜਿਸ ਦਿਨ ਇਹ ਪਤਾ ਚੱਲਿਆ ਨਾ ਆਪਣੀ ਖੋਜ ਕੀਤੀ ਮੈਂ ਕੀ ਹੈ ਕਿਸੇ ਨੂੰ ਭੈੜਾ ਕਹਿਣ ਤੋਂ ਪਹਿਲਾਂ ਖੁਦ ਦੇ ਭੈੜਾਂ 'ਤੇ ਨਜ਼ਰ ਮਾਰ ਲੈਣੀ ਚਾਹੀਦੀ। ਇੱਕ ਬਾਈਬਲ ਦੀ ਕਥਾ ਵੀ ਮੇਰੇ ਖਿਆਲ 'ਚ ਆਈ ਹੈ। ਹਜ਼ਰਤ ਈਸਾ ਕਿਧਰੇ ਲੰਘਦੇ ਜਾ ਰਹੇ ਸੀ, ਅੱਗੋਂ ਕੁਝ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਇੱਕ ਇਸਤਰੀ ਨੂੰ ਜ਼ਮੀਨ ਵਿੱਚ ਗੱਡਿਆ ਹੋਇਆ ਸੀ ਔਰ ਉਹਦਾ ਸਿਰ ਬਾਹਰ ਸੀ, ਉਹਨੂੰ ਪੱਥਰ ਮਾਰ ਕੇ ਮਾਰਨ ਲੱਗੇ ਸੀ। ਇਸ ਤਰ੍ਹਾਂ ਦੀਆਂ ਸਜ਼ਾਵਾਂ ਕੋਈ ਧਾਰਮਿਕ ਹਿਰਦਾ ਨਹੀਂ ਦੇ ਸਕਦਾ। ਇਸ ਤਰ੍ਹਾਂ ਦੀਆਂ ਭਿਆਨਕ ਸੰਗਸਾਰੀ ਦੀਆਂ ਸਜ਼ਾਵਾਂ ਕੋਈ ਮਨੁੱਖ ਹਿਰਦਾ ਵੀ ਨਹੀਂ ਦੇ ਸਕਦਾ। ਇਸ ਵਾਸਤੇ ਤੇ ਕੋਈ ਬਹੁਤ ਵੱਡਾ ਸੰਗ ਦਿਲ ਹਿਰਦਾ ਚਾਹੀਦਾ, ਕੋਈ ਬੜਾ ਕੁਰਖਤ ਹਿਰਦਾ ਚਾਹੀਦਾ। ਪਰ ਇਸ ਤਰ੍ਹਾਂ ਦੇ ਨਾਲ ਲੋਕਾਂ ਦੇ ਸੰਸਾਰ ਭਰਿਆ ਹੋਇਆ, ਭਰਾ ਭਰਾ ਦਾ ਵੈਰੀ, ਦੂਜਿਆਂ ਦੇ ਅਵਗੁਣ ਦੇਖਣੇ। ਹਜ਼ਰਤ ਈਸਾ ਲੰਘਦੇ ਪਏ ਸਨ, ਉਹਨਾਂ ਉਸ ਭੀੜ ਚੋਂ ਕੋਈ ਉਹਨਾਂ ਨੂੰ ਪਛਾਣਦਾ ਸੀ। ਉਹ ਕਹਿਣ ਲੱਗਾ ਬਈ ਲਓ ਇਹ ਬੜਾ ਵਧੀਆ ਹੋ ਗਿਆ, ਇਸ ਦੇ ਭੈੜੇ ਕਰਮ ਦੀ ਸਜ਼ਾ ਦਾ ਆਗਾਜ਼ ਹਜ਼ਰਤ ਈਸਾ ਤੋਂ ਕਰਵਾਉਂਦੇ। ਲੋਕ ਕਈ ਦਫ਼ਾ ਆਪਣੇ ਗੁਨਾਹਾਂ ਨੂੰ ਜਾਇਜ਼ ਠਹਿਰਾਉਣ ਵਾਸਤੇ ਨਾ ਚੰਗੇ ਸਨਮਾਨਿਤ ਲੋਕਾਂ ਦਾ ਆਸਰਾ ਲੈਂਦੇ, ਉਹਨਾਂ ਨੂੰ ਆੜ ਬਣਾਉਂਦੇ ਨੇ ਬਈ ਇਹ ਧਰਮ ਇਹ ਕਹਿੰਦਾ, ਸ਼ਰ੍ਹਾਂ ਇਹ ਕਹਿੰਦੀ ਹੈ। ਸ਼ਰ੍ਹਾਂ ਨੂੰ ਆੜ ਬਣਾ ਕੇ ਮਨੁੱਖ ਆਪਣੀਆਂ ਸ਼ਰਾਰਤਾਂ ਕਰਦਾ, ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨੂੰ ਆੜ ਬਣਾ ਕੇ ਅਤੇ ਮਨੁੱਖ ਆਪਣੇ ਅਵਗੁਣ ਪ੍ਰਗਟ ਕਰਦਾ ਹੈ। ਆਖਣ ਲੱਗੇ ਬੜਾ ਚੰਗਾ ਹੋਇਆ ਹਜ਼ਰਤ, ਤੁਸੀਂ ਇੱਧਰੋਂ ਲੰਘਦੇ ਜਾ ਰਹੇ ਹੋ ਅਤੇ ਇਸਨੇ ਦੁਸ਼ਕਰਮ ਕੀਤਾ ਹੈ, ਇਸ ਲਈ ਇਸਨੂੰ ਸੰਗਸਾਰੀ ਦਾ ਹੁਕਮ ਹੋਇਆ ਹੈ। ਪਿੰਡ ਦੇ ਪ੍ਰਮੁੱਖ ਨੇ ਕਿਹਾ ਸੰਗਸਾਰੀ ਕਰੋ, ਪੱਥਰ ਮਾਰ ਕੇ ਮਾਰ ਦੇਵੋ, ਹੱਥ ਵੀ ਜ਼ਮੀਨ ਵਿੱਚ ਗੱਡ ਦਿੱਤੇ ਨੇ ਤਾਂ ਕਿ ਵਰਦੇ ਹੋਏ ਪੱਥਰਾਂ ਦਾ ਵਿਰੋਧ ਨਾ ਕਰ ਸਕੇ। ਇਹਦੇ ਸਿਰ ਵਿੱਚ ਸਭ ਤੋਂ ਪਹਿਲਾ ਪੱਥਰ ਤੁਸੀਂ ਮਾਰੋ, ਇਸਨੇ ਬੜਾ ਕੰਮ ਖਰਾਬ ਕੀਤਾ ਹੈ। ਹਜ਼ਰਤ ਈਸਾ ਕਹਿਣ ਲੱਗੇ ਠੀਕ ਹੈ, ਮੈਂ ਪਹਿਲਾ ਪੱਥਰ ਮਾਰ ਦੇਵਾਂਗਾ। ਚਲੋ ਤੁਸੀਂ ਕਿਹਾ, ਪਰ ਮੈਂ ਕਹਿੰਦਾ ਸਭ ਤੋਂ ਪਹਿਲਾ ਪੱਥਰ ਉਹ ਇਨਸਾਨ ਮਾਰੇ ਜਿਸਨੇ ਕਦੀ ਕੋਈ ਗੁਨਾਹ ਨਾ ਕੀਤਾ ਹੋਵੇ, ਕਦੀ ਕੋਈ ਭੈੜਾ ਕੰਮ ਨਾ ਕੀਤਾ ਹੋਵੇ, ਕਦੀ ਕੋਈ ਭੈੜਾ ਬੋਲ ਨਾ ਬੋਲਿਆ ਹੋਵੇ, ਉਹ ਮਨੁੱਖ ਪਹਿਲਾ ਪੱਥਰ ਮਾਰੇ। ਇਹ ਕਥਾ ਹੈ ਬਾਈਬਲ ਦੀ। ਜਦ ਇਹ ਗੱਲ ਉਹਨਾਂ ਦੀ ਰਸਨਾ ਤੋਂ ਨਿਕਲੀ ਤੇ ਲੋਕਾਂ ਦੇ ਹੱਥਾਂ ਦੇ ਪੱਥਰ ਗਿਰ ਗਏ। ਮੈਂ ਸੋਚਦਾ ਬੜੇ ਮਹਾਨ ਲੋਕ ਸਨ, ਬੜੀਆਂ ਪੁੰਨ ਆਤਮਾਵਾਂ ਸਨ, ਥੋੜ੍ਹਾ ਜਿਹਾ ਅਵਗੁਣ ਦੇਖਣ ਦੀ ਮੈਲ ਅੰਦਰ ਆਈ, ਉਸਦਾ ਅਵਗੁਣ ਦੇਖ ਕੇ ਕਾਤਲ ਬਣ ਚੱਲੇ ਸਨ, ਇਹ ਗੁਨਾਹਗਾਰ ਬਣ ਚੱਲੇ ਸਨ। ਹਜ਼ਰਤ ਈਸਾ ਦੇ ਇੱਕ ਬੋਲ ਨੇ ਉਹਨਾਂ ਦਾ ਜੀਵਨ ਬਦਲ ਦਿੱਤਾ। ਮਹਾਨ ਸਨ, ਰੋਂਦਿਆਂ ਹੋਇਆਂ ਖੱਡਾ ਪਿੱਛੇ ਕੀਤਾ, ਮਿੱਟੀ ਪਿੱਛੇ ਕੀਤੀ ਅਤੇ ਉਸ ਔਰਤ ਨੂੰ, ਉਸ ਇਸਤਰੀ ਨੂੰ ਕੱਢ ਲਿਆ, ਕਿਹਾ ਭੈਣ ਅਸੀਂ ਗੁਨਾਹ ਕਰਨ ਲੱਗੇ। ਇਸ ਪਵਿੱਤਰ ਆਤਮਾ ਨੇ ਸਾਡੀਆਂ ਅੱਖਾਂ ਖੋਲ੍ਹ ਦਿੱਤੀਆਂ ਨੇ। ਪਹਿਲੇ ਵੇਸਵਾ ਕਹਿੰਦੇ ਪਏ ਸੋ ਹੁਣ ਭੈਣ ਆਖਣ ਲੱਗੇ। ਮੈਂ ਅਰਜ਼ ਕਰਦਾ ਹਾਂ, ਪਰ ਅਜੋਕਾ ਯੁੱਗ ਦੇਖੀਏ ਅਤੇ ਤੌਬਾ ਹੀ ਕਰਕੇ ਕਹਿਣਾ ਪੈਂਦਾ ਹੈ। ਪਤਾ ਨਹੀਂ ਇਹਨਾਂ ਲੋਕਾਂ ਦੇ ਹਿਰਦੇ ਕਿਸ ਤਰ੍ਹਾਂ ਦੇ ਬਣੇ ਹੋਏ ਨੇ।
ਮਨੁੱਖਾਂ ਦੀ ਗੱਲ ਛੱਡੋ, ਸਾਧੂ ਮਹਾਤਮਾਵਾਂ ਦੀ ਗੱਲ ਛੱਡੋ, ਇਹ ਤਾਂ ਸਤਿਗੁਰੂ ਦੀ ਬਾਣੀ 'ਤੇ ਵੀ ਤਨਜ਼ ਕਰਦੇ, ਇਹ ਗੁਰੂ ਦੀ ਬਾਣੀ ਦਾ ਵੀ ਵਿਰੋਧੀ ਬਣ ਕੇ ਨਿੰਦਾ ਕਰਦੇ ਹੋਏ ਦਿਖਾਈ ਪੈਂਦੇ ਨੇ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ, ਪੂਜਨੀਕ ਹਸਤੀਆਂ ਦਾ ਵੀ ਇਹਨਾਂ ਨੂੰ ਅਪਮਾਨ ਕਰਦੇ ਹੋਏ ਦੇਖਿਆ ਜਾ ਸਕਦਾ, ਸਾਡੇ ਵਿੱਚ ਹੀ ਬੈਠੇ। ਕਈਆਂ ਦੀਆਂ ਮੈਨੂੰ ਕਾਲਾਂ ਆ ਜਾਣੀਆਂ, ਵੀ ਤੇਰਾ ਮਤਲਬ ਕੀ ਹੈ ਗੱਲ ਕਹਿਣ? ਮੇਰਾ ਮਤਲਬ ਇਹ ਹੈ, ਬਾਅਦ ਵਿੱਚ ਪੁੱਛੋਗੇ, ਹੁਣੇ ਹੀ ਦੱਸ ਦੇਣਾ। ਦੂਜਿਆਂ ਦੇ ਗੁਣਾਂ ਅਵਗੁਣਾਂ ਦੀ ਖੋਜ ਕੀ ਕਰਨੀ? ਆਪਣੀ ਕਰੋ, ਆਪਣੇ ਆਪ ਵੱਲ ਦੇਖੋ, ਮੈਂ ਕਿੱਥੇ ਖੜਾ ਹਾਂ, ਮੈਂ ਕੀ ਹੈਗਾ ਹਾਂ। ਜੇ ਕਿਧਰੇ ਐਸਾ ਹੋ ਜਾਏ ਤੇ ਭਗਤ ਸਿਰਮੌਰ ਭਗਤ ਕਬੀਰ ਜੀਆਂ ਦੇ ਬੋਲ ਨੇ, ਕਹਿੰਦੇ ਨੇ ਪੁਰਖਾ ਤੇਰੀਆਂ ਸਾਰੀਆਂ ਹੀ ਪਰੇਸ਼ਾਨੀਆਂ ਮਿਟ ਜਾਣਗੀਆਂ, ਤੇਰੇ ਸਾਰੇ ਦੁੱਖੜੇ ਚਿੰਤਾਵਾਂ ਗਮਗੀਨੀਆਂ ਮੁੱਕ ਜਾਵਣਗੀਆਂ, ਜੇ ਕਿਧਰੇ ਆਪਣੇ ਆਪ ਦੀ ਖੋਜ ਕਰੇ, ਇਹ ਮਹਿਸੂਸ ਕਰਨਾ ਸ਼ੁਰੂ ਕਰੇ ਮੈਂ ਕੀ ਹੈਗਾ। ਚਲੋ ਜ਼ਿਆਦਾ ਨਹੀਂ, 23 ਘੰਟੇ ਤੇ 55 ਮਿੰਟ ਕਰ ਲਿਆ ਕਰੋ ਲੋਕਾਂ ਦੇ ਅਵਗੁਣਾਂ ਦੀ ਪਛਾਣ, ਕਰ ਲਿਆ ਕਰੋ ਲੋਕਾਂ ਦੀ ਨਿੰਦਿਆ, ਕਰ ਲਿਆ ਕਰੋ ਲੋਕਾਂ ਦੇ ਅਵਗੁਣਾਂ ਦਾ ਲੋਕਾਂ ਦੇ ਸਾਹਮਣੇ ਮੁਜ਼ਾਹਰਾ, ਪਰ 5 ਮਿੰਟ ਚੁੱਪ ਕਰਕੇ ਬੈਠ ਕੇ ਆਪਣੇ ਅਵਗੁਣ ਵੀ ਦੇਖਿਆ ਕਰੋ। 23 ਘੰਟੇ 55 ਮਿੰਟ ਜੋ ਕਰਨਾ ਕਰ, ਪਰ 5 ਮਿੰਟ ਦੇਖੋ। ਮੈਂ ਅਰਜ਼ ਕਰਾਂ, ਜੇ 10-15 ਦਿਨ ਇਹ ਅਭਿਆਸ ਕਰੀਏ, ਇਹ ਫਿਰ 23 ਘੰਟੇ 55 ਮਿੰਟ ਪਛਤਾਵਾ ਕਰਦੇ ਹੀ ਲੰਘ ਜਾਏਗਾ, ਵੀ ਮੈਂ ਇਹ ਕਿਉਂ ਕੀਤਾ, ਮੈਨੂੰ ਨਹੀਂ ਕਰਨਾ ਚਾਹੀਦਾ ਸੀ, ਮੈਂ ਗੁਨਾਹੇ ਅਜ਼ੀਮ ਕਰ ਲਿਆ, ਮੈਨੂੰ ਨਹੀਂ ਕਰਨਾ ਚਾਹੀਦਾ ਸੀ। ਭਗਤ ਜੀ ਨੇ ਬੜਾ ਗਹਿਰਾ ਨੁਕਤਾ ਸਾਡੀ ਝੋਲੀ 'ਚ ਪਾਇਆ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹ। ਸਾਡੇ ਦੇਸ਼ ਦੇ ਮਹਾਂਕਵੀ ਸੰਤ ਕਵੀ ਦਰਬਾਰੇ ਅਕਬਰੀ ਦੇ 9 ਰਤਨਾਂ 'ਚੋਂ ਇੱਕ ਰਤਨ ਨੇ ਜਨਾਬ ਰਹੀਮ ਖਾਨ ਖਾਨਾ, ਉਹਨਾਂ ਦੀ ਪਦਵੀ ਹੋਮ ਮਿਨਿਸਟਰ ਦੀ ਸੀ ਉਸ ਵੇਲੇ, ਬੜਾ ਵੱਡਾ ਸਾਡਾ ਦੇਸ਼ ਸੀ ਸਾਰਾ, ਬੰਗਲਾਦੇਸ਼, ਪਾਕਿਸਤਾਨ, ਅਫਗਾਨਿਸਤਾਨ ਔਰ ਹੋਰ ਸਾਡੇ ਦੇਸ਼ 'ਚੋਂ ਹੀ ਨਿਕਲੇ ਨੇ ਸਾਰੇ। ਵੱਡਾ ਦੇਸ਼ ਸੀ ਅਤੇ ਉਸ ਵੱਡੇ ਦੇਸ਼ ਦਾ ਹੋਮ ਮਿਨਿਸਟਰ ਸੀ ਰਹੀਮ ਖਾਨ ਖਾਨਾ, ਪਰ ਪਤਾ ਆਪਣੇ ਅਵਗੁਣ ਦੇਖਣ ਲੱਗ ਪਿਆ, ਆਪਣੀ ਖੋਜ ਕਰਨ ਲੱਗ ਪਿਆ, ਅਤੇ ਰੋਂਦਿਆਂ ਹੋਇਆ ਇੱਕ ਦਿਨ ਉਹਦੀ ਰਚਨਾ ਤੋਂ ਬੋਲ ਨਿਕਲੇ ਕਿ ਬੁਰਾ ਜੋ ਦੇਖਣ ਮੈਂ ਚਲਾ, ਬੁਰਾ ਨਾ ਮਿਲਿਆ ਕੋਏ, ਜੋ ਦਿਲ ਖੋਜੋ ਆਪਣਾ ਤੋ ਮੁਝਸਾ ਬੁਰਾ ਨਾ ਕੋਏ। ਮੇਰੇ ਵਰਗਾ ਗਲਤ ਇਨਸਾਨ ਹੋਰ ਕੌਣ ਹੋਵੇਗਾ, ਮੈਂ ਤੇ ਦੂਜਿਆਂ ਦੀਆਂ ਗਲਤੀਆਂ ਹੀ ਲੱਭਦਾ ਪਿਆ, ਦੂਜਿਆਂ ਦੇ ਅਵਗੁਣ ਹੀ ਲੱਭਦਾ ਪਿਆ। ਮਹਾਰਾਜ ਦਾ ਇੱਕ ਬਚਨ ਹੈ, ਕਈਆਂ ਦੀ ਖੁਸ਼ੀ ਇਹ ਬਣ ਜਾਂਦੀ, ਜੋ ਦੇਖੇ ਸਿੱਧਰ ਤੋ ਨਿੰਦਕ ਉਮਾ ਹੈ। ਬੜਾ ਖੁਸ਼ ਹੁੰਦਾ, ਕਹਿੰਦਾ ਲੈ ਅੱਜ ਤੇ ਫਲਾਣਾ ਰੰਗੇ ਹੱਥੀ ਪਕੜਿਆ ਗਿਆ, ਅੱਜ ਛੱਡਾਂਗਾ ਨਹੀਂ ਇਸ ਨੂੰ, ਅੱਜ ਇਸ ਨੂੰ ਸਬਕ ਸਿਖਾ ਕੇ ਹੀ ਛੱਡਣਾ ਹੈ। ਜੋ ਦੇਖੇ ਸਿੱਧਰ ਤੋ ਨਿੰਦਕ ਉਮਾ ਹੈ, ਭਲਾ ਦੇਖ ਦੁੱਖ ਭਰੀ ਹੈ। ਪਰ ਜੇ ਕਿਸੇ ਦਾ ਭਲਾ ਨਜ਼ਰ ਆ ਜਾਏ, ਸਨਮਾਨ ਹੁੰਦਾ ਨਜ਼ਰ ਆ ਜਾਏ, ਆਮਦਨ ਹੁੰਦੀ ਨਜ਼ਰ ਆ ਜਾਏ, ਗਿਆਨ ਵਿੱਚ ਵਾਧਾ ਹੁੰਦਾ, ਪਰਿਵਾਰ ਦੇ ਲੋਕ ਮੈਂਬਰ ਬੱਚੇ ਪੜ੍ਹਦੇ ਲਿਖਦੇ ਦਿਖਾਈ ਪੈ ਜਾਣ, ਫਿਰ ਭਲਾ ਦੇਖ ਦੁੱਖ ਭਰੀ ਹੈ, ਉਹ ਦੁੱਖ ਨਾਲ ਭਰਿਆ ਰਹੇਗਾ, ਬਈ ਹਾਏ ਇਹ ਕਿਉਂ ਹੋ ਗਿਆ, ਇਹ ਨਹੀਂ ਹੋਣਾ ਚਾਹੀਦਾ ਸੀ। ਸ੍ਰੀ ਕਬੀਰ ਸਾਹਿਬ ਜੀਆਂ ਦੇ ਬੋਲ ਸਾਡੇ ਜੀਵਨ ਦਾ ਆਈਨਾ ਬਣ ਸਕਦੇ, ਇਹਦੇ 'ਚੋਂ ਆਪਣਾ ਆਪਾਂ ਦੇਖਿਆ ਜਾ ਸਕਦਾ, ਖੋਜਿਆ ਜਾ ਸਕਦਾ। ਕਿਤਨੇ ਮਹਾਂ ਬੋਲ ਨੇ ਇਸ ਮਹਾਨ ਭਗਤ ਦੇ, ਕਹਿੰਦੇ ਹਨ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਇੱਕ ਮੈਨੂੰ ਛੱਡ ਦਿਓ, ਬਨਾਰਸ ਦੇ ਲੋਗੋ, ਭਾਰਤ ਦੇ ਲੋਗੋ, ਦੁਨੀਆਂ ਦੇ ਲੋਗੋ, ਇੱਕ ਮੈਨੂੰ ਛੱਡ ਦਿਓ, ਬਾਕੀ ਸਾਰੇ ਹੀ ਚੰਗੇ। ਮੇਰੇ ਨਾਲੋਂ ਤਾਂ ਸਾਰੇ ਹੀ ਚੰਗੇ ਨੇ। ਕਦੀ ਦੇਖਣਾ ਆਪਣੇ ਪਰਿਵਾਰ ਵਿੱਚ ਆਪਣੇ ਭਰਾਵਾਂ ਦੇ ਗੁਣ ਵਿਚਾਰ ਕੇ ਦੇਖਣਾ, ਤੁਹਾਡਾ ਹਿਰਦਾ ਆਪਣੇ ਤੇ ਗਿਲਾਨੀ ਪਾਏਗਾ, ਆਪਣੇ ਤੇ ਗਿਲਾਨੀ ਕਰੇਗਾ, ਬਈ ਮੇਰਾ ਭਰਾ ਇੰਨਾ ਚੰਗਾ ਤੇ ਮੈਂ ਕੀ ਹੈਗਾ, ਮੇਰੇ ਮਾਤਾ ਪਿਤਾ ਇੰਨੇ ਚੰਗੇ ਗੁਣਾਂ ਨਾਲ ਭਰੇ ਹੋਏ, ਮੈਂ ਕੀ ਹੈਗਾ। ਇਹ ਸਾਰਾ ਸੰਸਾਰ ਜੇ ਆਪਣੇ ਅਵਗੁਣ ਦੇਖੀਏ, ਗੁਣਾਂ ਨਾਲ ਭਰਿਆ ਹੋਇਆ ਦਿਖਾਈ ਪਏ, ਫਿਰ ਗੁਣ ਕਿਸ ਦੇ ਨੇ? ਸਾਹਿਬ ਕਹਿੰਦੇ ਸਭ ਗੁਣ ਤੇਰੇ, ਮੈਂ ਨਾ ਹੀ ਕੋਏ, ਪਰਮਾਤਮਾ ਹੀ ਦਿਖਾਈ ਪਵੇਗਾ। ਬੜੇ ਗਹਿਰੇ ਗਹਿਰੇ ਬੋਲ ਨੇ ਭਗਤ ਕਬੀਰ ਸਾਹਿਬ ਜੀਆਂ ਦੇ। ਆਓ ਸਾਰੇ ਮਿਲ ਕੇ ਇਹਨਾਂ ਮੁਬਾਰਕ ਬੋਲਾਂ ਦਾ ਪਾਠ ਤੇ ਨਾਲੇ ਅਖਰੀ ਅਰਥ ਸਰਵਣ ਕਰੀਏ। ਮਰਕਜ਼ੀ ਪੰਗਤੀ ਸਾਹਿਬ ਜੀ ਨੇ ਇਹ ਰੱਖੀ ਹੈ, ਜਿਸ ਵਿੱਚ ਭਗਤ ਕਬੀਰ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਂ ਹੈ। ਤੇਰੀਆਂ ਚਿੰਤਾਵਾਂ, ਤੇਰੇ ਗਮ, ਤੇਰੇ ਫਿਕਰ, ਤੇਰੀਆਂ ਪਰੇਸ਼ਾਨੀਆਂ, ਦੁੱਖ ਸਭ ਮੁੱਕਣੇ ਸ਼ੁਰੂ ਹੋ ਜਾਣਗੇ। ਅਸੀਂ ਤੇ ਬਾਹਰੋਂ ਲੱਭਦੇ ਫਿਰਦੇ ਹਾਂ ਬਈ ਕਿਸੇ ਕਬਰ ਤੇ ਜਾਈਏ, ਕਿਸੇ ਮੜੀ ਮਸਾਣ ਤੇ ਜਾਈਏ, ਕਿਸੇ ਦਰਖਤ ਨੂੰ ਮੱਥਾ ਟੇਕ ਆਈਏ ਤੇ ਸਾਡੇ ਘਰ ਦੀਆਂ ਪਰੇਸ਼ਾਨੀਆਂ ਮੁੱਕ ਜਾਣ। ਕਈ ਮੁਕਾਉਂਦੇ ਪਏ। ਪਿੱਛੇ ਜਾਏ ਮੈਨੂੰ ਇੱਕ ਸੱਜਣ ਦਿਖਿਆ, ਨਹਿਰ ਦੇ ਕੰਢੇ ਨਾ ਕੇਲੇ ਕੱਟ ਕੇ ਨਹਿਰ ਵਿੱਚ ਸੁੱਟਦਾ ਪਿਆ, ਤੇ ਮੈਂ ਲੰਘਦਾ ਪਿਆ ਸੀ, ਸਵੇਰ ਦਾ ਵੇਲਾ ਸੀ। ਮੈਂ ਕਿਹਾ ਸੱਜਣਾ ਬੜਾ ਪੁੰਨ ਕਰਦਾ ਪਿਆ, ਮੱਛੀਆਂ ਨੂੰ ਕੇਲੇ ਪਾਉਂਦਾ ਪਿਆ, ਫਲ ਪਾਉਂਦਾ ਪਿਆ। ਮੈਨੂੰ ਕਹਿਣ ਲੱਗਾ ਜੀ ਨਹੀਂ, ਜੋਤਸ਼ੀ ਨੇ ਦੱਸਿਆ ਬਈ ਇਹ ਕੇਲੇ ਕੱਟਣ ਨਾਲ ਦੁੱਖ ਕੱਟ ਜਾਂਦੇ। ਮੈਂ ਕਿਹਾ ਨਵੀਂ ਗੱਲ ਸੁਣੀ, ਨਵਾਂ ਹੀ ਤਰੀਕਾ ਮਿਲਿਆ ਹੈ ਬਈ ਦਰਖਤ ਦੇ ਫਲ ਕੱਟਣ ਨਾਲ ਸਾਰੇ ਦੁੱਖ ਕੱਟੇ ਜਾਂਦੇ ਨੇ, ਪ੍ਰਭੂ ਦਾ ਨਾਮ ਜਪਣ ਨਾਲ ਦੁੱਖ ਕੱਟੇ ਜਾਂਦੇ ਨੇ। ਜੋ ਸੁਖ ਕੋ ਚਾਹੇ ਸਦਾ, ਸ਼ਰਨ ਰਾਮ ਕੀ ਲੇ, ਕਹੋ ਨਾਨਕ ਸੁਨ ਰੇ ਮਨਾ, ਦੁਰਲਭ ਮਾਨੁਖ ਦੇ। ਗੁਰੂ ਤੇਗ ਬਹਾਦਰ ਜੀ ਦੇ ਬੋਲ ਹੀ ਮੰਨ ਲਵੋ, ਕੋਈ ਰਹੀਮ ਦੇ ਬੋਲ ਮੰਨ ਲਵੋ, ਕੋਈ ਕਬੀਰ ਜੀ ਦੇ ਬੋਲ ਮੰਨ ਲਵੋ, ਕੋਈ ਬਾਬੇ ਫਰੀਦ ਦੇ ਬੋਲ ਮੰਨ ਲਵੋ, ਮੰਨਣ ਨਾਲ ਖੇਡ ਬਣ ਜਾਏਗੀ। ਆਓ ਇਹਨਾਂ ਪਾਵਨ ਬਚਨਾਂ ਨੂੰ ਸਰਵਣ ਕਰੀਏ। ਇਹ ਸੂਫੀਆਂ ਦਾ ਪ੍ਰਿਯ ਰਾਗ ਹੈ ਤਿਲੰਗ। ਸਤਿਗੁਰੂ ਨੇ ਇਸ ਰਾਗ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਥਾਂ ਦਿੱਤੀ ਹੈ।
ਸਤਨਾਮ ਸ੍ਰੀ ਵਾਹਿਗੁਰੂ ਜੀ। ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸਤਿਗੁਰੂ ਜੀ ਦੇ ਸਨਮਾਨ ਦੇਣ ਦੇ ਢੰਗ ਨੂੰ ਵੀ ਸਜਦਾ ਕਰਨਾ ਚਾਹੀਦਾ, ਨਮਸਕਾਰ ਕਰਨੀ ਚਾਹੀਦੀ ਹੈ। ਦੇਖੋ ਨਾਲ ਕਿੰਨੇ ਸਤਿਕਾਰ ਨਾਲ ਗੁਰੂ ਅਰਜਨ ਦੇਵ ਜੀ ਨੇ ਇਹ ਸਿਰਲੇਖ ਲਿਖਿਆ ਹੈ। ਤਿਲੰਗ ਰਾਗ ਹੈ, ਬਾਣੀ ਭਗਤਾਂ ਕੀ ਹੈ, ਪਰ ਸਭ ਤੋਂ ਪਹਿਲਾ ਸ਼ਬਦ ਕਬੀਰ ਨਾਲ ਜੀ ਲਿਖਿਆ, ਕਬੀਰ ਜੀ ਕੀ। ਕਿੰਨੇ ਸਤਿਕਾਰ ਨਾਲ ਮਹਾਰਾਜ ਇਹਨਾਂ ਭਗਤਾਂ ਦਾ ਨਾਮ ਲੈਂਦੇ ਹਨ। ਕਬੀਰ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੇ ਫਿਰ ਨਾਲ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਸਤਿਗੁਰੂ ਪਾਤਸ਼ਾਹ ਜੀ ਨੇ ਜੋ ਆਰੰਭਤਾ ਕੀਤੀ ਹੈ ਨਾ, ਜਿਵੇਂ ਬਾਕੀ ਦੀ ਗੁਰੂ ਬਾਣੀ ਲਿਖਦੇ ਹਾਂ ਮਹਾਰਾਜ, ਇਹ ਮਹਾਨ ਸ਼ਬਦ ਲਿਖਦੇ ਨੇ। ਉਪਮੇ ਉਹ ਅਲੰਕਾਰ, ਉਪਮਾ ਕਰਨ ਦਾ ਢੰਗ ਹੈ। ਪ੍ਰੰਭਕ ਸ਼ਬਦਾਂ ਵਿੱਚ ਸਾਹਿਬ ਜੀ ਨੇ ਉਸੇ ਤਰ੍ਹਾਂ ਹੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵੀ ਲਿਖਿਆ, ਤਾਂ ਕਿ ਸਾਡੀ ਬਾਣੀ ਅਤੇ ਭਗਤ ਬਾਣੀ ਵਿੱਚ ਕੋਈ ਫਰਕ ਨਾ ਸਮਝੇ, ਸਾਡੇ ਹਿਰਦੇ ਵਿੱਚ ਸੰਦੇਸ਼ ਤੇ ਉਪਦੇਸ਼ ਵਿੱਚ ਤੇ ਭਗਤਾਂ ਦੇ ਹਿਰਦੇ ਸੰਦੇਸ਼ ਤੇ ਉਪਦੇਸ਼ ਵਿੱਚ ਕੋਈ ਫਰਕ ਨਾ ਸਮਝੇ। ਇਹ ਮਹਾਰਾਜ ਨੇ ਬੜੀ ਗਹਿਰੀ ਬਰਕਤ ਸਾਡੀ ਝੋਲੀ 'ਚ ਪਾਈ, ਨਾਲੇ ਜੀ ਜੀ ਕਰਕੇ ਸਤਿਗੁਰੂ ਨੇ ਇਹਨਾਂ ਨੂੰ ਮੁਖਾਤਬ ਕੀਤਾ ਹੈ। ਨਾਲ ਇਹ ਪਵਨ ਬਚਨ ਮੂਲ ਮੰਤਰ ਸੰਖੇਪ ਰੂਪ ਵਿੱਚ ਦਰਜ ਹੈ, ਮੰਗਲਾਚਰਨ ਰੂਪ ਵਿੱਚ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਜਗਤ ਦੇ ਪਾਲਕ ਮਾਲਕ, ਪੈਦਾ ਕਰਨ ਵਾਲਾ, ਪਾਲਣ ਵਾਲਾ ਅਤੇ ਜਗਤ ਨੂੰ ਲੈ ਕਰਨ ਵਾਲਾ ਇੱਕੋ ਹੀ ਹੈ। ਉਸ ਦੀ ਪ੍ਰਾਪਤੀ ਗੁਰੂ ਕਿਰਪਾ ਨਾਲ ਆਉਂਦੀ। ਇਹ ਭਗਤ ਬਾਣੀ ਦੀ ਸਮਝ ਵੀ ਸਾਧ ਸੰਗਤ ਗੁਰੂ ਕਿਰਪਾ ਨਾਲ ਹੀ ਆਉਂਦੀ, ਵੈਸੇ ਨਹੀਂ ਆਉਂਦੀ। ਵੈਸੇ ਤਾਂ ਆਪਾਂ ਆ ਵੀ ਨਹੀਂ ਸਕੇ, ਇਹ ਭਰਿਆ ਹੋਇਆ ਮੰਜੀ ਸਾਹਿਬ ਅਸਥਾਨ ਦਾ ਹਾਲ, ਇਤਨੇ ਆਪ ਪਹੁੰਚੇ ਹੋ, ਆਪਣੇ ਬਲ ਨਾਲ ਤਾਂ ਕੋਈ ਵੀ ਨਹੀਂ ਪਹੁੰਚਿਆ। ਅਸੀਂ ਜਿਤਨੇ ਪਹੁੰਚੇ ਹਾਂ ਦਾਸ ਸਮੇਤ, ਇਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਨਾਲ ਪਹੁੰਚੇ, ਬਖਸ਼ਿਸ਼ ਨਾਲ ਪਹੁੰਚੇ ਹਾਂ। ਸਤਿਗੁਰੂ ਆਪ ਹੱਥ ਪਕੜ ਕੇ ਗੋਦ 'ਚ ਬਿਠਾ ਕੇ ਆਪ ਸਾਹਿਬ ਲੈ ਕੇ ਆਏ ਨੇ। ਇਹ ਗੁਰਪ੍ਰਸਾਦ ਦੀ ਸਾਰੀ ਖੇਡ ਹੈ ਜੇ ਸਾਡੀ ਸਮਝ ਵਿੱਚ ਆ ਜਾਏ। ਹਾਂਜੀ,
ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ।
ਬੜੇ ਮਹਾਂ ਬੋਲ ਨੇ ਭਗਤ ਜੀ ਦੇ। ਕੁਝ ਲੋਕ ਵੇਦਾਂ ਕਤੇਬਾਂ ਦਾ ਪਾਠ ਪਠਨ ਖੋਜ ਵਿਚਾਰ ਇਸ ਲਈ ਕਰਦੇ ਨੇ ਬਈ ਬਹਿਸ ਕਰ ਸਕੀ, ਬਹਿਸ ਮੁਬਾਸੇ ਵਿੱਚ ਪਏ ਹੋਏ, ਮੁਗਾਲਤੇ ਵਿੱਚ ਪਏ ਹੋਏ ਨੇ। ਕਬੀਰ ਜੀ ਕਹਿੰਦੇ ਨੇ ਇਸ ਤਰ੍ਹਾਂ ਕਰਨ ਦੇ ਨਾਲ ਦਿਲ ਦੀਆਂ ਚਿੰਤਾਵਾਂ ਨਹੀਂ ਜਾਣਗੀਆਂ, ਸੋਗ ਤੇ ਰੋਗ ਨਹੀਂ ਜਾਣਗੇ, ਬਖੀਲੇ ਬਖੇੜੇ ਤੇ ਝਗੜੇ ਨਹੀਂ ਜਾਣਗੇ, ਹਿਰਦਾ ਨਿਰਾ ਪੜਨ ਨਾਲ ਨਹੀਂ ਲੱਗੇਗਾ। ਜੇ ਸਿਰਫ ਬਹਿਸ ਮੁਬਾਸੇ ਲਈ, ਵਾਦ ਵਿਵਾਦ ਲਈ ਕਰਨਾ ਹੈ ਫਿਰ ਤੇ ਬਿਲਕੁਲ ਹੀ ਨਹੀਂ ਆਵੇ। ਹਾਂ, ਜੋ ਉਹਨਾਂ ਮਹਾਨ ਧਰਮ ਗ੍ਰੰਥਾਂ ਵਿੱਚ ਦਰਜ ਹੈ, ਜੇ ਕੋਈ ਹਿੰਦੂ ਵੇਦਾਂ ਨੂੰ ਪੜ੍ਹ ਕੇ ਅਮਲ ਕਰਨ ਲੱਗ ਪਵੇ ਉਹਦਾ ਜੀਵਨ ਪਰਮਾਤਮਾ ਵਰਗਾ ਹੋ ਜਾਏਗਾ। ਸ੍ਰੀ ਰਾਮ ਦਾ ਜੀਵਨ ਪੜ੍ਹ ਕੇ ਉਸ 'ਤੇ ਅਮਲ ਕਰਨ ਲੱਗ ਪਵੇ ਉਹਦਾ ਜੀਵਨ ਸ੍ਰੀ ਰਾਮ ਵਰਗਾ ਹੋ ਜਾਏਗਾ। ਕੁਰਾਨ ਪਾਕ ਦੀ ਤਲਾਵਤ ਕਰਕੇ ਕੋਈ ਅਮਲ ਕਰਨ ਲੱਗ ਪਵੇ ਖੁਦਾ ਵਰਗਾ ਹੋ ਜਾਏਗਾ, ਹਜ਼ਰਤ ਮੁਹੰਮਦ ਸਾਹਿਬ ਵਰਗਾ ਹੋ ਜਾਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਅੰਮ੍ਰਿਤ ਬਾਣੀ ਪੜ੍ਹ ਕੇ ਕੋਈ ਜੀਵਨ ਵਿੱਚ ਲਿਆਵੇ ਤਾਂ ਫਿਰ ਮੈਂ ਅਰਜ਼ ਕਰਨਾ ਚਾਹੁੰਦਾ ਹਾਂ ਉਹ ਪਰਮਾਤਮਾ ਵਰਗਾ ਹੀ ਹੋ ਜਾਏਗਾ, ਨਿਰੰਕਾਰ ਵਰਗਾ ਹੋ ਜਾਏਗਾ। ਪਰ ਬੜਿਆਂ ਨੂੰ ਦੇਖਿਆ, ਕੁਝ ਧਰਮ ਗ੍ਰੰਥਾਂ ਦੇ ਹਵਾਲੇ ਉਹਨਾਂ ਯਾਦ ਕੀਤੇ ਹੁੰਦੇ ਨੇ, ਬਸ ਮੈਂ ਬਹਿਸ ਮੁਬਾਸੇ, ਬਸ ਨਿੰਦਾ ਕਰਨ ਲਈ ਰੋਜ਼ ਉਹ ਜਿਹੇ ਨਿੰਦਕ ਮਿਲ ਜਾਂਦੇ ਹਨ, ਬੜੇ ਗਹਿਰੇ ਬੋਲ ਨੇ, ਐਵੇਂ ਮੁਗਾਲਤਿਆਂ ਵਿੱਚ ਨਾ ਪੈਂਦਾ ਫਿਰ। ਬੇਦ ਕਤੇਵ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਹਾਂਜੀ,
ਟੁੱਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ।
ਕਰਾਰੀ ਆਉਂਦੀ ਹੈ ਠਹਿਰਾਓ ਵਿੱਚ ਆਉਣਾ, ਥੋੜਾ ਰੁਕ ਜਾਣਾ, ਚੈਨ ਵਿੱਚ ਆਉਣਾ। ਟੁੱਕ ਦਮ ਦਾ ਮਤਲਬ ਇੱਕ ਦਮ, ਥੋੜਾ ਜਿਹਾ ਸਮਾਂ ਵੀ ਜੇ ਆਪਣੇ ਮਨ ਨੂੰ ਟਿਕ ਕੇ ਦੇਖੇ, ਮਨ ਨੂੰ ਟਿਕਾਵੇ ਪਰਮਾਤਮਾ ਦੀ ਯਾਦ ਵਿੱਚ, ਤੇ ਫਿਰ ਪੁਰਖਾ ਤੈਨੂੰ ਬਾਹਰ ਦੂਰ ਲੱਭਣ ਦੀ ਲੋੜ ਨਹੀਂ ਹੈ ਕਿ ਸੱਤਵੇਂ ਆਸਮਾਨ ਤੇ ਹੈ ਕਿ ਕਿੱਥੇ ਹੈ, ਕਿਹੜੇ ਪਾਤਾਲ 'ਚ ਹੈ, ਤੈਨੂੰ ਖੁਦਾ ਹਾਜ਼ਰ ਹਜ਼ੂਰ ਹੀ ਦਿਖ ਪਵੇਗਾ।
ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।
ਆਪਣੇ ਆਪ ਦੀ ਖੋਜ ਕਰ, ਆਪਣੇ ਆਪ ਨੂੰ ਜਾਣ। ਬੜੇ ਬੜੇ ਸਾਇੰਟਿਸਟ ਬੜਾ ਕੁਝ ਜਾਣ ਕੇ ਸੰਸਾਰ ਤੋਂ ਹਾਰ ਕੇ ਜਾਂਦੇ ਨੇ, ਰੋਂਦੇ ਹੋਏ ਜਾਂਦੇ ਨੇ। ਜੀਵਨ ਉਹਨਾਂ ਦਾ ਨਸ਼ਿਆਂ ਨਾਲ ਭਰਿਆ ਹੋਇਆ, ਤਰ੍ਹਾਂ ਤਰ੍ਹਾਂ ਦੇ ਜੀਵਨ ਵਿੱਚ ਅਵਗੁਣ ਦਿਖਾਈ ਪੈ ਜਾਣਗੇ। ਕਾਰਨ ਕੀ ਹੈ? ਸੰਸਾਰ ਖੋਜਿਆ, ਆਪਣਾ ਆਪ ਨਹੀਂ ਖੋਜਿਆ, ਆਪਣੇ ਆਪ ਨੂੰ ਜਾਣਨ ਦਾ ਯਤਨ ਨਹੀਂ ਕੀਤਾ, ਇਸ ਲਈ ਪਰੇਸ਼ਾਨੀਆਂ ਬਣੀਆਂ ਹੋਈਆਂ ਹਨ।
ਇਹ ਜੋ ਦੁਨੀਆ ਸਿਹਰ ਮੇਲਾ, ਦਸਤਗੀਰੀ ਨਾ ਹੈ।
ਵੀਰ ਕਹਿੰਦੇ ਨੇ ਜਿਹੜਾ ਦੁਨੀਆ ਹੈ ਨਾ, ਇਹ ਜਾਦੂ ਨਗਰੀ ਹੈ। ਜਿਵੇਂ ਬਰਸਾਤ ਦੇ ਦਿਨਾਂ ਵਿੱਚ ਬੱਦਲ ਆਉਂਦੇ ਨੇ ਤੇ ਬੱਦਲਾਂ ਵਿੱਚ ਕੁਝ ਦ੍ਰਿਸ਼ ਦਿਖਾਈ ਪੈਣ ਲੱਗ ਪਏ, ਉਹਨੂੰ ਗੰਧਰਵ ਨਗਰੀ ਕਹਿੰਦੇ। ਗੰਧਰਵ ਨਗਰੀ ਸੰਸਾਰ ਇੱਕ ਜਾਦੂ ਨਗਰੀ ਹੈ। ਜਾਦੂ ਨਗਰੀ ਦਾ ਮਤਲਬ ਹੈ ਦਿਖਦਾ ਹੈ ਪਰ ਹੈ ਨਹੀਂ, ਅਸਲੀਅਤ ਨਹੀਂ, ਇਹਨੂੰ ਮਾਇਆ ਵੀ ਕਹਿੰਦੇ। ਜੋ ਦਿਖਾਈ ਵੀ ਪੈਂਦਾ, ਜੋ ਹੈ ਵੀ ਹੈ ਪਰ ਹੈ ਕੋਈ ਨਹੀਂ, ਇਹ ਜਾਦੂ ਨਗਰੀ। ਇੱਥੇ ਕੁਝ ਹੱਥ ਵਿੱਚ ਪਕੜ ਕੇ ਸੰਸਾਰ ਦਾ ਤੂੰ ਨਹੀਂ ਲੈ ਜਾ ਸਕਦਾ। ਕਿਹੜੀ ਚੀਜ਼ ਲੈ ਜਾਓਗੇ? ਕੋਈ FDਆਂ ਨਾਲ ਲੈ ਜਾਏਗਾ, ਕੋਈ ਮਕਾਨਾਂ ਜਾਇਦਾਦਾਂ ਦੀਆਂ ਰਜਿਸਟਰੀਆਂ ਨਾਲ ਲੈ ਜਾਏਗਾ, ਕੋਈ ਪਦਵੀਆਂ ਨਾਲ ਲੈ ਜਾਏਗਾ? ਇੱਕ ਫਲਾਈਟ ਨੂੰ ਹੀ ਦੇਖ ਲਓ, ਕਿੰਨੇ ਪੈਸੇ ਦੇ ਕੇ ਸੀਟ ਬੁੱਕ ਕਰਾਈ ਹੁੰਦੀ ਹੈ ਅਤੇ ਜਾਂਦਿਆਂ ਉਤਰਦਿਆਂ ਕੋਈ ਸੀਟ ਨਾਲ ਖੜ ਸਕਦਾ? ਸੀਟ ਦਾ ਕਵਰ ਵੀ ਲਾ ਕੇ ਨਹੀਂ ਖੜ ਸਕਦਾ। ਤਾਂ ਟ੍ਰੇਨ ਵਿੱਚ ਜਾਂਦੇ ਹੋ, ਪਿੱਛੇ ਹੋ ਜਾਓ, ਪਿੱਛੇ ਹੋ ਜਾਓ, ਮੇਰੀ ਸੀਟ ਹੈ, ਮੇਰੀ ਸੀਟ ਹੈ, ਅਤੇ ਉਤਰਨ ਲੱਗਿਆ ਰੇਗਜ਼ੀਨ ਵੀ ਲਾਉਣ ਲੱਗੇ ਨਾ, ਰੇਲਵੇ ਫੜ ਲਏਗੀ ਪੁਲਿਸ, ਬਈ ਇਹਨੇ ਨੈਸ਼ਨਲ ਪ੍ਰੋਪਰਟੀ ਨੂੰ ਨੁਕਸਾਨ ਪਹੁੰਚਾਇਆ। ਥੋੜ੍ਹੀ ਦੇਰ ਵਾਸਤੇ ਹੈ, ਹੱਥ 'ਚ ਪਕੜ ਕੇ ਸੰਸਾਰ ਦਾ ਕੁਛ ਵੀ ਪਦਾਰਥ ਲੈ ਕੇ ਜਾਇਆ ਨਹੀਂ ਜਾਂਦਾ। ਇਸ ਲਈ ਕਿਉਂ ਇਸ ਜਾਦੂਈ ਪਦਾਰਥਾਂ ਦਾ ਤੂੰ ਮਾਣ ਕਰਦਾ ਅਤੇ ਇਸ ਲਈ ਆਪਣੇ ਆਪ ਤੋਂ ਦੂਰ ਜਾ ਰਿਹਾ ਅਤੇ ਲੋਕਾਂ ਦਾ ਅਹਿਤ ਕਰਦਾ ਹੈ? ਇਹ ਜੋ ਦੁਨੀਆ ਸਿਹਰ ਜਾਦੂ ਦਾ ਮੇਲਾ ਹੈ, ਹੱਥਾਂ ਦੀ ਪਕੜ ਵਿੱਚ ਕੁਛ ਵੀ ਨਹੀਂ ਹੈ।
ਰਹਾਓ,
ਇਹ ਮਰਕਜ਼ੀ ਬੋਲ ਹਨ, ਰਹਾਓ ਵਾਲੀ ਪੰਕਤੀ ਹੈ ਇਸ ਮੁਬਾਰਕ ਸ਼ਬਦ ਦੀ।
ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ।
ਦਰੋਗ ਦਾ ਮਤਲਬ ਹੈ ਮਿਥਿਆ, ਝੂਠ, ਅਸੱਤ। ਇਹ ਫਲਾਣੇ ਗ੍ਰੰਥ ਵਿੱਚ ਝੂਠ ਲਿਖਿਆ ਹੋਇਆ, ਇਹ ਫਲਾਣੇ ਵਿੱਚ ਝੂਠ ਲਿਖਿਆ ਹੋਇਆ, ਇਹ ਨਹੀਂ ਹੋ ਸਕਦਾ ਆਪਣੀ ਮਤ ਅਨੁਸਾਰ, ਤੇ ਬਿਲਕੁਲ ਨਹੀਂ ਹੋ ਸਕਦਾ। ਮੈਂ ਅਰਜ਼ ਕਰਾਂ, ਇੱਕ ਵੱਡੀ ਕੰਬਾਈਨ ਹੋਵੇ, ਇੱਕ ਵੱਡੀ ਕਰੇਨ ਹੋਵੇ, ਉਹ ਵੱਡਾ ਕੰਮ ਕਰ ਸਕਦੀ, ਪਰ ਬਗਲੇ ਨੂੰ ਆਖੋ ਆਪਣੀ ਚੁੰਝ ਨਾਲ ਇਤਨਾ ਵੱਡਾ ਭਾਰ ਚੁੱਕ ਲੈ, ਚੁੱਕ ਲੈਗਾ? ਛੋਟੀ ਸਮਝ ਵਾਲਿਆਂ ਨੂੰ ਵੱਡੀ ਗੱਲ ਸਮਝ ਵਿੱਚ ਨਹੀਂ ਆਉਂਦੀ, ਉਹ ਬਸ ਐਵੇਂ ਵਾਦ ਵਿਵਾਦ, ਬੇਖਬਰ ਹੋ ਕੇ ਸੱਚਾਈ ਤੋਂ ਵਾਦ ਵਿਵਾਦਾਂ ਵਿੱਚ ਪਏ ਜਾਂਦੇ ਨੇ। ਬੜੇ ਗਹਿਰੇ ਬੋਲ ਨੇ ਭਗਤ ਸਿਰਮੌਰ ਭਗਤ ਕਬੀਰ ਜੀ ਦੇ, ਬੜੇ ਖੁਸ਼ ਹੋਣਗੇ ਵੀ ਦੇਖੋ ਇਹ ਗਲਤ ਲਿਖਿਆ ਹੋਇਆ, ਇਹ ਗਲਤ ਲਿਖਿਆ ਹੋਇਆ, ਇਹ ਗਲਤ ਲਿਖਿਆ ਹੋਇਆ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਆਪਣੇ ਆਪ ਤੋਂ ਬੇਖਬਰ ਨੇ, ਪਰਮਾਤਮਾ ਤੋਂ ਬੇਖਬਰ ਨੇ, ਅਣਜਾਣ ਨੇ, ਅਤੇ ਐਵੇਂ ਵਾਦ ਵਿਵਾਦ ਬਕਦੇ ਪਏ ਹਨ, ਐਵੇਂ ਵਾਦ ਵਿਵਾਦਾਂ ਦੇ ਵਕਤਵ ਕਰਦੇ ਪਏ ਹਨ।
ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੇ।
ਬੜੇ ਗਹਿਰੇ ਬੋਲ ਨੇ ਭਗਤ ਕਬੀਰ ਸਾਹਿਬ ਜੀ, ਕਹਿੰਦੇ ਜਿਹੜਾ ਹੱਕ ਹੈ, ਸੱਚ ਹੈ, ਖਾਲਕ ਹੈ, ਪਰਮਾਤਮਾ ਜਿਹੜਾ ਹੈ ਨਾ, ਉਹ ਖਲਕ ਮਿਆਨੇ, ਉਹ ਖਲਕਤ ਵਿੱਚ ਹੀ ਵੱਸਦਾ ਹੈ। ਕਿੰਨੇ ਸੋਹਣੇ ਬੋਲ ਨੇ ਭਾਈ ਨੰਦ ਲਾਲ ਜੀ ਦੇ, ਖਲਕ ਖੁਦਾ ਦੀ ਜਾਣ ਕੇ ਖਲਕ ਦੁਖਾਵੇ ਨਾਹੇ, ਖਲਕ ਦੁਖੇ ਜੋ ਨੰਦ ਜੀ, ਖਾਲਕ ਕੋ ਪੈਤਾ ਹੈ। ਖਾਲਕ ਖਲਕਤ ਵਿੱਚ ਵੱਸਦਾ ਹੈ, ਰਿਆਇਆ ਵਿੱਚ ਰਾਮ ਵੱਸਦਾ ਪਿਆ ਹੈ, ਸੰਸਾਰ ਵਿੱਚ ਨਿਰੰਕਾਰ ਵੱਸਦਾ ਪਿਆ ਹੈ। ਹੋਰ ਕਿੱਥੇ ਲੱਭਣ ਜਾਓਗੇ? ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ, ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕੰਕਾਰ। ਸਤਿਗੁਰੂ ਜੀ ਦੇ ਬੋਲ, ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾ ਹੈ, ਉਹਦੇ ਰੰਗ ਨਹੀਂ ਦੱਸੇ ਜਾ ਸਕਦੇ ਬਈ ਸਿਆਮ ਹੈ ਕਿ ਸਫੈਦ ਹੈ ਕਿ ਪੀਲਾ ਹੈ ਕਿ ਕਿਹੜਾ ਰੰਗ ਹੈ, ਤੇ ਖਾਸ ਤਸਵੀਰ ਮੂਰਤ ਵੀ ਬਈ ਫਲਾਣੇ ਵਰਗਾ ਹੈ ਦੱਸੀ ਨਹੀਂ ਜਾ ਸਕਦੀ।
ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਦ।
ਵਿਦਵਾਨਾਂ ਨੇ ਇਸ ਦਾ ਅਰਥ ਇਹ ਮਸਤਕ ਕੀਤਾ ਹੈ, ਉੱਚਾ ਹੁੰਦਾ, ਪੈਰਾਂ ਤੋਂ ਬਹੁਤ ਉੱਚਾ ਹੈ। ਪਰਮਾਤਮਾ ਰੱਬੀ ਰਸ ਬਣ ਕੇ, ਬਰਕਤ ਬਣ ਕੇ ਬਹੁਤ ਉੱਚਾ ਹੋ ਕੇ ਦਰਿਆ ਵਗਦਾ ਪਿਆ, ਦਰਿਆ ਦੀ ਤਰ੍ਹਾਂ ਵਗਦਾ ਪਿਆ, ਸਾਰੇ ਹੈ, ਐਵੇਂ ਥੱਲੇ ਥੱਲੇ ਨਹੀਂ ਵਗਦਾ ਪਿਆ ਬਈ ਥੋੜਾ ਜਿਹਾ ਪਾਣੀ ਹੋਵੇ। ਜਦੋਂ ਦਰਿਆ ਭਰ ਜਾਂਦਾ ਨਾ, ਉੱਚਾ ਹੋ ਕੇ ਵਗਦਾ, ਪਰਮਾਤਮਾ ਉਚਾਈਆਂ ਬਰਕਤਾਂ ਖੇੜਿਆਂ ਦਾ ਦਰਿਆ ਹੈ ਤੇ ਸਾਰੇ ਜਗਤ ਵਿੱਚ ਵਗਦ ਵਗਦਾ ਪਿਆ। ਦਸਮ ਦੁਆਰ ਚ ਭਗਤਾਂ ਨੇ ਉਸਦਾ ਨਾਦ ਸੁਣਿਆ, ਉਸਦਾ ਦੀਦਾਰ ਕੀਤਾ, ਉਸਦੀ ਰੋਸ਼ਨੀ ਦਾ ਅਨੁਭਵ ਕੀਤਾ ਹੈ। ਅਸਮਾਨ ਮਿਆਨੇ ਲਹੰਗ ਦਰਿਆ, ਲੰਘਦਾ ਪਿਆ ਹੈ ਦਰਿਆ, ਤੂੰ ਕਦੀ ਚੁਲੀ ਭਰ ਕੇ ਪੀਤਾ ਹੀ ਕੋਈ ਨਹੀਂ, ਤੇਰੇ ਹਿਰਦੇ ਚੋਂ ਲੰਘਦਾ ਪਿਆ, ਤੇਰੇ ਮਸਤਕ ਚੋਂ ਲੰਘਦਾ ਪਿਆ, ਤੇਰੇ ਰੋਮ ਰੋਮ ਚੋਂ ਲੰਘਦਾ ਪਿਆ, ਕਦੀ ਚੁਲੀ ਭਰ ਕੇ ਪੀਤਾ ਹੀ ਕੋਈ ਨਹੀਂ। ਗੁਸਲ ਕਰਦਨ ਬੂਦ, ਉਹਦੇ ਵਿੱਚ ਇਸ਼ਨਾਨ ਕਰਨਾ ਚਾਹੀਦਾ ਸੀ ਪਰ ਉਹ ਕੀਤਾ ਹੀ ਕੋਈ ਨਹੀਂ। ਗੁਸਲ ਕਰਦਨੀ ਬੂਦ, ਅਰੇਬਿਕ ਓਰੀਜਨ ਸ਼ਬਦ ਹੈ ਸਾਰਾ ਹੀ, ਜੋ ਬੋਲ ਆਖੇ ਹਨ। ਮੈਂ ਪਹਿਲੇ ਅਰਜ਼ ਕੀਤੀ ਹੈ, ਸੂਫੀਆਂ ਦਾ ਇਹ ਰਾਗ ਹੈ ਤਿਲੰਗ, ਗੁਰੂ ਨਾਨਕ ਦੇਵ ਜੀ ਦੇ ਵੀ ਇਸ ਵਿੱਚ ਬੋਲ ਨੇ। ਯਾ ਕਰਜ਼ ਗੁਫਤਮ ਪੇਸ਼ ਤੋ ਦਰ ਗੋਸ਼ ਕੁਨ ਕਰਤਾ, ਇਹ ਸਾਰੇ ਅਰਬੀ ਜ਼ਬਾਨ ਦੇ ਸ਼ਬਦ ਹਨ। ਔਰ ਇੱਥੇ ਮਹਾਰਾਜ ਨੇ ਸ਼ਬਦ ਵਰਤਿਆ ਕਬੀਰ ਜੀ ਨੇ, ਗੁਸਲ ਕਰਦਨੀ ਬੂਦ, ਗੁਸਲ ਕਰਨਾ ਚਾਹੀਦਾ ਸੀ, ਇਸ਼ਨਾਨ ਕਰਨਾ ਚਾਹੀਦਾ ਸੀ ਉਸ ਵਗਦੇ ਹੋਏ ਖੁੱਲ੍ਹੇ ਦਰਿਆ ਵਿੱਚ, ਪਰ ਕੀਤਾ ਹੀ ਕੋਈ ਨਹੀਂ ਹੈ।
ਕਰ ਫਕਰ ਦਾਇਮ ਲਾਏ ਚਸ਼ਮੇ, ਜਹ ਤਹਾਂ ਮੌਜੂਦ।
ਕਰ ਫਕਰ, ਇੱਥੇ ਫਕਰ ਦਾ ਮਤਲਬ ਹੈ ਫਕੀਰ, ਫਕੀਰੀ ਕਰ, ਭਗਤੀ ਕਰ, ਪ੍ਰੇਮਾ ਭਗਤੀ ਦੇ ਚਸ਼ਮੇ ਲਗਾ, ਫਿਰ ਜਹ ਤਹਾਂ ਮੌਜੂਦ। ਜ਼ਮੀਂ ਜ਼ਮਾਨ ਕੇ ਬਿਖੇ ਸਮਸਤ, ਏਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਹੋਤ ਹੈ, ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਇਹ ਅਵਸਥਾ ਪ੍ਰਾਪਤ ਹੋਵੇਗੀ।
ਅੱਲਾਹ ਪਾਕੰ ਪਾਕ ਹੈ,
ਵਾਹ
ਸਾਕ ਕਰੋ ਜੇ ਦੂਸਰ ਹੋਏ।
ਕਬੀਰ ਕਹਿੰਦੇ ਨੇ ਆਪਣੇ ਮੈਲੇ ਮਨ ਦੀ ਖੋਜ ਕਰ, ਜੇ ਤੇ ਆਪਣੇ ਮੈਲੇ ਮਨ ਨੂੰ ਪਾਕ ਸਾਫ ਕਰਨਾ ਚਾਹੁੰਦਾ ਹੈ ਤੇ ਫਿਰ ਸ਼ੱਕ ਨਾ ਕਰ, ਪਵਿੱਤਰ ਤੋਂ ਪਵਿੱਤਰ ਤੋਂ ਪਵਿੱਤਰ ਕੇਵਲ ਪਰਮਾਤਮਾ ਹੀ, ਜਿਹੜਾ ਪਤਿਤਾਂ ਨੂੰ ਪੁਨੀਤ ਕਰਦਾ ਹੈ ਉਹ ਪਰਮਾਤਮਾ ਹੈ। ਸ਼ੱਕ ਤੇ ਮੈਂ ਤਾਂ ਕਰਾਂ, ਸ਼ੱਕ ਕਰੋ ਜੇ ਦੂਸਰ ਹੋਏ। ਪਰਮਾਤਮਾ ਤੇ ਸ਼ੱਕ ਕਿਉਂ ਕਰਨਾ, ਸ਼ੱਕ ਆਪਣੇ ਆਪ ਤੇ ਕਰ, ਬਾਕੀ ਸਭ ਵਿੱਚ ਪਰਮਾਤਮਾ ਵਸ ਰਿਹਾ ਹੈ। ਦੂਜਿਆਂ ਤੇ ਸ਼ੱਕ ਕਰਨਾ ਪਰਮਾਤਮਾ ਤੇ ਹੀ ਸ਼ੱਕ ਕਰਨਾ, ਕਿਉਂ ਕਰਨਾ, ਆਪਣੇ ਆਪ ਤੇ ਕਰ। ਸ਼ੱਕ ਕਰੋ ਜੇ ਦੂਸਰ ਹੋਏ, ਕੋਈ ਦੂਜਾ ਉਹਦੇ ਮੁਕਾਬਲੇ ਤੇ ਹੋਵੇ, ਉਹਦੇ ਵਰਗਾ ਹੋਵੇ ਤੇ ਸ਼ੱਕ ਕੀਤਾ ਵੀ ਜਾ ਸਕਦਾ, ਉਸ ਵਰਗਾ ਕੋਈ ਹੈ ਹੀ ਨਹੀਂ, ਇਸ ਲਈ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿ ਜਾਂਦੀ। ਪਰ ਸਾਡੇ ਸੰਸਾਰੀਆਂ ਦੇ ਹਿਰਦੇ ਚ ਤੇ ਵਿਸ਼ਵਾਸ ਦੀ ਗੁੰਜਾਇਸ਼ ਹੀ ਨਹੀਂ ਹੈਗੀ, ਸ਼ੱਕ ਹੀ ਸ਼ੱਕ ਹੈ, ਅਸਰਦਾ ਹੀ ਅਸਰਦਾ ਹੈ, ਵਿਰੋਧਤਾ ਹੀ ਵਿਰੋਧਤਾ ਹੈ, ਵੈਰ ਹੀ ਵੈਰ ਹੈ, ਪ੍ਰੇਮ ਦੀ ਤੇ ਗੁੰਜਾਇਸ਼ ਹੀ ਖਤਮ ਹੋ ਗਈ। ਕਬੀਰ ਕਹਿੰਦੇ ਨੇ ਬਸ ਇਹੀ ਫਰਕ ਹੈ, ਸਾਡੇ ਹਿਰਦੇ ਵਿੱਚ ਵਿਸ਼ਵਾਸ ਦੀ ਗੁੰਜਾਇਸ਼ ਨਹੀਂ ਰਹੀ, ਕਬੀਰ ਜੈਸੇ ਪੁਰਖ ਦੇ ਹਿਰਦੇ ਵਿੱਚ ਸ਼ੱਕ ਦੀ ਗੁੰਜਾਇਸ਼ ਨਹੀਂ ਰਹੀ। ਕਹਿੰਦੇ ਨੇ ਸ਼ੱਕ ਨਹੀਂ, ਸ਼ੱਕ ਕਰੋ ਜੇ ਦੂਸਰ ਹੋਏ। ਹਾਂਜੀ,
ਕਬੀਰ ਕਰਮ ਕਰੀਮ ਕਾ ਉਹ ਕਰੇ ਜਾਣੈ ਸੋਏ।
ਇਹ ਸਮਝ ਵੀ ਆਵੇ ਤਾਂ ਉਸ ਕਰੀਮ ਦੀ ਕਿਰਪਾ ਹੈ, ਉਹਦਾ ਕਰਮ ਹੈ, ਉਹਦੀ ਨਜ਼ਰੇ ਇਨਾਇਤ ਹੈ, ਉਸਦੀ ਮਹਿਰਮਤ ਹੈ, ਮੇਰ ਦੀ ਨਜ਼ਰ ਹੈ, ਇਹ ਉਸਦੀ ਬਖਸ਼ਿਸ਼ ਹੈ। ਕਬੀਰ ਕਰਮ ਕਰੀਮ ਕਾ ਉਹ ਕਰੇ ਜਾਣੈ ਸੋਏ। ਜੋ ਕੁਝ ਉਹ ਕਰਦਾ ਹੈ, ਜਿਸ ਤਰ੍ਹਾਂ ਉਹ ਵਿਚਰਦਾ ਹੈ, ਇਸ ਬਾਰੇ ਉਹ ਆਪ ਹੀ ਜਾਣਦਾ ਹੈ, ਦੂਜਾ ਕੋਈ ਜਾਣ ਨਹੀਂ ਸਕਦਾ। ਸਤਿਗੁਰੂ ਮਿਹਰਾਂ ਕਰ ਦੇਵਣ, ਗੁਰੂ ਰਾਮਦਾਸ ਪਾਤਸ਼ਾਹ ਇਨਾਇਤ ਭਰਿਆ ਹੱਥ ਸਾਡੇ ਸਾਰਿਆਂ ਦੇ ਸਿਰ ਤੇ ਰੱਖ ਕੇ ਨਿਵਾਜ਼ ਦੇਵਣ, ਅਸੀਂ ਆਪਣੇ ਅਵਗੁਣਾਂ ਨੂੰ ਖੁਦ ਦੇਖੀਏ, ਦੂਜੇ ਦਿਆਂ ਨੂੰ ਨਾ ਦੇਖੀਏ, ਦੂਜੇ ਦੇ ਅਵਗੁਣ ਛੱਡ। ਗੁਰੂ ਬਾਬੇ ਨੇ ਵੀ ਇਹ ਬੋਲ ਆਖੇ ਨੇ, ਸਾਂਝ ਕਰੀ ਜੈ ਗੁਣਾਂ ਕੇਰੀ, ਛੱਡ ਅਵਗੁਣ ਚੱਲੀਏ, ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿਰ ਮੱਲੀਏ, ਜਿੱਥੇ ਜਾਏ ਬਹੀਏ ਭਲਾ ਕਹੀਏ, ਚੋਲ ਅੰਮ੍ਰਿਤ ਪੀਜੈ ਗੁਣਾਂ ਕਾ ਹੋਵੇ ਵਾਸੁਲਾ, ਕੱਢ ਵਾਸ ਲਈ ਜੈ। ਆ ਸਾਡੀ ਸਾਂਝ ਗੁਣਾਂ ਦੀ ਬਣੇ, ਗੁਣ ਗ੍ਰਾਹੀ ਬਣੀਏ, ਅਵਗੁਣ ਪ੍ਰਾਹੀ ਬਣੀਏ। ਸਤਿਗੁਰੂ ਐਸੀ ਨਜ਼ਰੇ ਇਨਾਇਤ ਕਰਨ। ਬੜੇ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ ਹੈ, ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ। ਭੁੱਲ ਚੁੱਕ ਦੀ ਖਿਮਾ ਜ਼ਰੂਰ ਨਿਮਾਣੇ ਸੇਵਕ ਦੀ ਝੋਲੀ ਵਿੱਚ ਪਾ ਦੇਣਾ। ਕੱਲ੍ਹ ਦੀ ਹਾਜ਼ਰੀ ਹੋਰ ਇਸ ਮਹਾਨ ਰੂਹਾਨੀਅਤ ਦੇ ਮਰਕਜ਼ ਬਰਕਤਾਂ ਦੇ ਮਹਾਂਸਾਗਰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭਰਨ ਦਾ ਸਤਿਗੁਰੂ ਜੀ ਨੇ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਮਿਹਰਾਂ ਕਰ ਦੇਵੇ, ਜਿਤਨੇ ਆਪ ਪਹੁੰਚੇ ਉਹ ਸਭ ਦੀਆਂ ਹਾਜ਼ਰੀਆਂ ਵੀ ਲੱਗ ਜਾਵਣ, ਇੱਥੇ ਦਰਬਾਰ ਵਿੱਚ ਅਤੇ ਪਰਿਵਾਰ ਵਿੱਚ ਬੈਠ ਕੇ ਵੀ ਜਿਤਨੇ ਸੁਣ ਰਹੇ ਹੋ, ਸਾਨੂੰ ਸਾਰਿਆਂ ਨੂੰ ਗੁਰੂ ਆਪਣੇ ਅਵਗੁਣ ਦੇਖਣ ਦੀ ਤੌਫੀਕ ਪ੍ਰਦਾਨ ਕਰੇ। ਫਿਰ ਤੋਂ ਬਾਰੰਬਾਰ ਸਭ ਦਾ ਧੰਨਵਾਦ ਆ। ਉਹ ਰਲ ਕੇ ਇਹਨਾਂ ਆਖਰੀ ਦੋ ਪੰਕਤੀਆਂ ਦਾ ਪਾਠ ਕਰੀਏ ਅਤੇ ਫਿਰ ਅਰਦਾਸ ਵਿੱਚ ਸ਼ਾਮਿਲ ਹੋਈਏ।
ਅੱਲਾਹ ਪਾਕੰ ਪਾਕ ਹੈ
ਸਤਿਕਾਰ ਦੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਹੈ ਜਾ ਮੈਂ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।